ਇਕਤਾਲੀ ਦੀਆਂ 30,000 ਫੌਜਾਂ ਚੜ੍ਹ ਕੇ ਆਈਆਂ ਅਤੇ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨਾਲ ਕੇਵਲ 30 ਸਿੰਘ ਨੇ ਉਹਨਾਂ 30 ਸਿੰਘਾਂ ਨੂੰ ਨਾਲ ਲੈ ਕੇ ਵੈਰੀਆਂ ਨਾਲ ਲੜ ਕੇ ਅਨੇਕਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ। ਵੈਰੀ ਦਲ ਨੂੰ ਭਾਜ ਵੀ ਪਾ ਦਿੱਤੀ। ਰਾਤ ਦਾ ਸਮਾਂ ਹੋਇਆ, ਜਿਹੜੇ ਸਿੰਘ ਜੰਗਲਾਂ ਵਿੱਚ ਸਨ ਅੰਮ੍ਰਿਤਸਰ ਸਾਹਿਬ ਪਹੁੰਚੇ। ਸ਼ਹੀਦ ਹੋਏ ਸਿੰਘਾਂ ਦੇ ਸਰੀਰ ਲੱਭੇ ਨੇ, ਪਾਲੇ ਨੇ, ਕਿਉਂਕਿ ਆਪਣੇ ਬਗਾਨੇ ਦੀ ਸਮਝ ਨਹੀਂ ਸੀ ਪੈਂਦੀ ਇੰਨਾ ਜੰਗ ਹੋਇਆ, ਇੰਨੀ ਕਟਾਵੱਡ ਹੋਈ। ਪਰ ਸਿੰਘਾਂ ਦੇ ਸਰੂਪ ਵੱਖਰੇ ਨੇ, ਨਿਰਾਲੇ ਨੇ। ਪਛਾਣ ਕੇ ਉਹਨਾਂ ਸਿੰਘਾਂ ਨੂੰ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਅਕਾਲ ਬੂੰਗੇ ਦੇ ਪਿਛਲੇ ਪਾਸੇ, ਜਿੱਥੇ ਅੱਜ ਵੀ ਬਾਬਾ ਜੀ ਦੀ ਯਾਦ ਬਣੀ ਹੋਈ ਹੈ, ਉੱਥੇ ਚਿਖਾ ਰਚ ਕੇ, ਅੰਗੀਠਾ ਰਚ ਕੇ ਸਾਰੇ ਸਿੰਘਾਂ ਦਾ ਇਕੱਠਾ ਅੰਤਿਮ ਸੰਸਕਾਰ ਕੀਤਾ ਹੈ। ਆਓ ਗੁਰੂ ਘਰ ਦਾ ਇਤਿਹਾਸ, ਗੁਰੂ ਕੇ ਪੰਥ ਦਾ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰਤਾ ਬਣਾਉਣ ਨਿਮਿਤ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਅਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਚਿਖਾ ਪੈ ਸਭ ਤਰੇ, ਦੀਨ ਹੁਤਾਸਨ ਲਾਏ।
ਇੱਕ ਚਿਖਾ ਸਿੰਘਾਂ ਨੇ ਤਿਆਰ ਕੀਤੀ। ਜਦੋਂ ਇਕੱਠੇ ਸਿੰਘਾਂ ਦਾ ਸੰਸਕਾਰ ਹੁੰਦਾ ਸੀ, ਇਹ ਮਰਿਆਦਾ ਰਹੀ ਹੈ ਪੰਥ ਵਿੱਚ, ਤਾਂ ਇੱਕੋ ਅੰਗੀਠਾ ਤਿਆਰ ਕੀਤਾ ਜਾਂਦਾ ਸੀ। ਉਹਦੇ 'ਚ ਸਾਰੇ ਸਿੰਘਾਂ ਦੇ ਸਰੀਰ ਅੰਗੀਠੇ 'ਚ ਰੱਖ ਕੇ ਅਤੇ ਫਿਰ ਇਕੱਠਿਆਂ ਦਾ ਸੰਸਕਾਰ ਹੁੰਦਾ ਸੀ, ਚਾਹੇ ਉਹ ਮੁਕਤਸਰ ਸਾਹਿਬ ਦੇ ਜੰਗ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ, ਕਲਗੀਧਰ ਪਾਤਸ਼ਾਹ ਨੇ ਉਹਨਾਂ ਇਕੱਠੇ ਸਿੰਘਾਂ ਦਾ ਅੰਗੀਠਾ ਰਚ ਕੇ ਸੰਸਕਾਰ ਆਪ ਕੀਤਾ ਸੀ। ਤੋ ਇਸੇ ਤਰ੍ਹਾਂ ਇਹ ਮਰਿਆਦਾ ਸੀ ਪੰਥ ਵਿੱਚ। ਤੋ ਜਿੰਨੇ ਸਿੰਘ ਆਏ, ਉਹਨਾਂ ਨੇ ਸਾਰੇ ਸਿੰਘਾਂ ਦਾ ਸਰੀਰ ਇੱਕ ਜਗ੍ਹਾ 'ਤੇ ਇਕੱਠਾ ਕਰਕੇ, ਇਕੱਠਿਆਂ ਦਾ ਅੰਗੀਠਾ ਤਿਆਰ ਕਰਕੇ ਅੰਗੀਠੇ ਨੂੰ ਅਗਨ ਭੇਟ ਕੀਤੀ ਹੈ।
ਕਰਿਓ ਕੜਾ ਸੋ ਤੈ ਹੁਤੋ, ਸਭ ਹੀ ਦਿਓ ਅਰਤਾਈ।
ਅਗਨ ਭੇਟ ਕਰਕੇ, ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਕੇ, ਅਲਾਣੀਆਂ ਦੇ ਪਾਠ ਕਰਕੇ, ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਤਿਆਰ ਕਰਕੇ ਸਿੰਘਾਂ ਨੇ ਪਹਿਲਾਂ ਹਾਜ਼ਰ ਕੀਤੀਆਂ ਸਨ। ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਦੇ ਚਰਨਾਂ 'ਚ ਅਰਜੋਈ ਕੀਤੀ ਅਤੇ ਫਿਰ ਉਹ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਹੈ। ਗੁਰੂ ਖਾਲਸਾ ਜੀ, ਇਹ ਮਰਿਆਦਾ ਹੈ ਪੰਥ ਦੀ, ਗੁਰੂ ਘਰ ਦੀ। ਗੁਰੂ ਸਾਹਿਬ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਆਉਂਦੀ ਹੈ, ਅਰਦਾਸ ਹੁੰਦੀ ਹੈ, ਮਹਾਰਾਜ ਆਪਣੇ ਪਾਸ ਇਹ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਕਰੋ, ਫਿਰ ਉਹ ਪੰਥ ਵਿੱਚ ਵਰਤਾਈ ਜਾਂਦੀ ਹੈ। ਸ਼ੰਕਾ ਕੀਤਾ ਇੱਕ ਸੱਜਣ ਨੇ, ਬਾਲਕ ਸੀ, ਕਹਿਣ ਲੱਗਾ ਉਸਤਾਦ ਜੀ, ਤੁਸੀਂ ਕਹਿੰਦੇ ਹੋ ਪਰਮੇਸ਼ਰ ਭੋਗ ਲਾਉਂਦਾ ਹੈ, ਤਾਂ ਇਹ ਪ੍ਰਸ਼ਾਦਾ ਪਕਾ ਕੇ ਜਾਂ ਇਹ ਭੋਜਨ ਤਿਆਰ ਕਰਕੇ ਅਸੀਂ ਅਰਪਣ ਕਰਦੇ ਹਾਂ, ਪਰ ਜਿਵੇਂ ਅੱਗੇ ਰੱਖਦੇ ਹਾਂ ਉੱਦਾਂ ਹੀ ਚੁੱਕ ਲੈਂਦੇ ਹਾਂ, ਇਹ ਤਾਂ ਵਿਖਾਵਾ ਹੈ, ਪਖੰਡ ਹੈ। ਉਹ ਕਹਿਣ ਲੱਗਾ, ਬੇਟਾ ਇਹਦਾ ਜਵਾਬ ਤੈਨੂੰ ਹੁਣ ਨਹੀਂ ਦੇਣਾ, ਠਹਿਰ ਜਾ। ਇੱਕ ਪੁਸਤਕ ਦਿੱਤੀ, ਉਹਦੇ 'ਚ ਸਲੋਕ ਲਿਖਿਆ ਹੋਇਆ ਸੀ। ਆਖਿਆ, ਬੇਟਾ ਇਹ ਸਲੋਕ ਚੇਤੇ ਕਰ, ਯਾਦ ਕਰ। ਉਹਨੇ ਉਹ ਸਲੋਕ ਸਵੇਰ ਤੋਂ ਲੈ ਕੇ ਪੜ੍ਹਨ ਲੱਗਾ, ਜਿਉਂ ਬਾਰ ਬਾਰ ਪੜ੍ਹ ਪੜ੍ਹ ਕੇ ਸ਼ਾਮ ਤੱਕ ਯਾਦ ਹੋ ਗਿਆ। ਅਗਲੇ ਦਿਨ ਉਸਤਾਦ ਆਇਆ, ਕਹਿਣ ਲੱਗਾ ਹਾਂ ਬਈ ਸਲੋਕ ਚੇਤੇ ਹੈ? ਕਹਿੰਦਾ ਜੀ ਹਾਂ। ਉਹਨੇ ਆਖਿਆ ਵੀ ਸੁਣਾਓ ਸਲੋਕ। ਉਹਨੇ ਸਾਰਾ ਸਲੋਕ ਯਾਦ ਸੀ ਜ਼ੁਬਾਨੀ ਸੁਣਾ ਦਿੱਤਾ। ਕਹਿੰਦਾ ਮੈਂ ਨਹੀਂ ਮੰਨਦਾ ਕਿ ਸਲੋਕ ਤੈਨੂੰ ਚੇਤੇ ਹੈ, ਤੇਰੇ ਜ਼ਿਹਨ ਵਿੱਚ ਹੈ, ਠੀਕ ਨਹੀਂ। ਕਹਿੰਦਾ ਨਹੀਂ ਜੀ, ਜਿਵੇਂ ਤੁਸੀਂ ਦਿੱਤਾ ਸੀ, ਜਿਵੇਂ ਲਿਖਿਆ ਸੀ, ਮੈਂ ਉਸੇ ਤਰ੍ਹਾਂ ਯਾਦ ਕਰਕੇ ਤੁਹਾਨੂੰ ਸੁਣਾਇਆ। ਕਹਿੰਦੇ ਵੀ ਮੈਂ ਮੰਨ ਹੀ ਨਹੀਂ ਸਕਦਾ ਵੀ ਉਹ ਤੇਰੇ ਅੰਦਰ ਕਿਵੇਂ ਚਲਾ ਗਿਆ। ਕਹਿੰਦਾ ਕਿਤਾਬ ਖੋਲੋ। ਕਿਤਾਬ ਖੋਲੀ ਤੇ ਸਲੋਕ ਉਹਦੇ ਵਿੱਚ ਵੀ ਹੈ। ਕਹਿੰਦਾ ਇਹਦੇ ਲਿਖਿਆ ਤਾਂ ਇਹਦੇ ਵਿੱਚ ਹੈ, ਤੇਰੇ ਅੰਦਰ ਕਿਵੇਂ ਪਹੁੰਚ ਗਿਆ? ਲਿਖਿਆ ਤਾਂ ਇਹਦੇ 'ਚ ਹੋਇਆ, ਇਹ ਸਥੂਲ ਰੂਪ ਵਿੱਚ ਨਜ਼ਰ ਆ ਰਿਹਾ, ਸਾਹਮਣੇ ਅੱਖਰ ਲਿਖੇ ਹੋਏ ਨੇ, ਕਾਲੀ ਸ਼ਾਹੀ ਦੇ ਨਾਲ ਲਿਖਿਆ ਹੋਇਆ, ਤੇਰੇ ਅੰਦਰ ਕਿਵੇਂ ਚਲਾ ਗਿਆ ਬਈ? ਕਹਿੰਦਾ ਜੀ ਉਹ ਸੂਖਮ ਰੂਪ ਜਿਹੜਾ ਉਹ ਮੇਰੇ ਅੰਦਰ ਆ ਗਿਆ। ਅੱਖਰਾਂ ਦਾ ਕੋਈ ਰੂਪ ਤਾਂ ਨਹੀਂ ਨਾ ਹੈ, ਉਹ ਤਾਂ ਲਿਖਣ ਦੇ ਵਿੱਚ ਲਿਪੀ 'ਚ ਅਸੀਂ ਵਰਤਦੇ ਹਾਂ, ਉੱਦਾਂ ਰੂਪ ਤਾਂ ਨਹੀਂ ਅੱਖਰਾਂ ਦਾ। ਸੂਖਮ ਰੂਪ 'ਚ ਤੇਰੀ ਦਿਮਾਗ ਵਿੱਚ ਤੇਰੀ ਸੁਰਤ ਵਿੱਚ ਵੀ ਚਲਾ ਗਿਆ। ਉਹ ਕਹਿੰਦੇ ਇਸੇ ਤਰ੍ਹਾਂ ਜਦੋਂ ਸਥੂਲ ਪ੍ਰਸ਼ਾਦ ਰੱਖਦੇ ਹਾਂ ਆਪਣੇ ਇਸ਼ਟ ਦੇਵ ਦੇ ਅੱਗੇ, ਸਥੂਲ ਰੂਪ ਵਿੱਚ ਭਾਵੇਂ ਉਹ ਨਾ ਵੀ ਸਵੀਕਾਰ ਕਰਨ, ਪਰ ਸੂਖਮ ਰੂਪ ਵਿੱਚ ਉਹਨਾਂ ਦੇ ਅੰਦਰ ਚਲਿਆ ਜਾਂਦਾ, ਅਤੇ ਜਿਹੜਾ ਸਥੂਲ ਹੈ ਉਹ ਸੰਗਤ ਵਿੱਚ ਵਰਤਾ ਦਿੱਤਾ ਜਾਂਦਾ ਹੈ। ਸੂਖਮ ਰੂਪ ਕਰਕੇ ਸਾਹਿਬ ਜੀ ਇਹ ਸਾਰੀ ਪ੍ਰਕਿਰਤੀ ਨੂੰ ਹੀ ਭੋਗ ਲਗਾ ਰਹੇ ਨੇ। ਇਹ ਸਾਰੀ ਧਰਤੀ ਉਸ ਪਰਮੇਸ਼ਰ ਦਾ ਭੋਗ ਹੈ ਨਾ, ਸੂਖਮ ਰੂਪ ਹੋ ਕੇ ਸਾਰਿਆਂ ਨੂੰ ਭੋਗ ਰਹੇ ਨੇ। ਇਸ ਕਰਕੇ ਉਹਨੂੰ ਭੋਗੀਆਂ 'ਚ ਭੋਗੀ ਵੀ ਕਿਹਾ। ਤੋ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਮੇਤ ਸਿੰਘਾਂ ਦਾ ਸਸਕਾਰ ਕੀਤਾ ਹੈ, ਉੱਥੇ ਅਰਦਾਸ ਕਰਕੇ ਦੇਗ ਜਿਹੜੀ ਹੈ ਉਹ ਸਾਰੇ ਪੰਥ ਵਿੱਚ ਸਿੰਘਾਂ ਵਿੱਚ ਵਰਤਾਈ ਹੈ।
ਚੋ ਪਈ ਤਤਨ ਮੈਂ ਸਿੰਘ ਤਤ ਰਲ ਗਏ।
ਕਹਿੰਦੇ ਜਿਵੇਂ ਤਤ ਤਤਾਂ ਵਿੱਚ ਮਿਲਦੇ, ਆਕਾਸ਼ ਆਕਾਸ਼ ਵਿੱਚ ਮਿਲ ਗਿਆ, ਧਰਤੀ ਧਰਤੀ 'ਚ ਮਿਲ ਗਈ, ਜਲ ਜਲ ਵਿੱਚ ਮਿਲ ਗਿਆ, ਵਾਯੂ ਵਾਯੂ ਵਿੱਚ ਮਿਲ ਗਈ, ਇੱਦਾਂ ਕਹਿੰਦੇ ਤੱਤਾਂ ਦੇ ਵਿੱਚ ਜਿਵੇਂ ਤੱਤ ਮਿਲਦੇ, ਇੱਦਾਂ ਇਹ ਸਾਰੇ ਸਿੰਘ ਮਿਲ ਗਏ ਤੱਤਾਂ ਦੇ ਵਿੱਚ।
ਸਥੂਲ ਬੱਪ ਤਜ ਸੂਛਮ ਲਇਓ।
ਜਿਹੜਾ ਸਥੂਲ ਸਰੀਰ ਸੀ ਉਹ ਤਾਂ ਉੱਥੇ ਸੰਸਕਾਰ ਹੋ ਗਿਆ, ਪਰ ਜਿਹੜਾ ਸੂਖਮ ਰੂਪ ਸੀ ਸੂਖਮ ਸਰੀਰ ਦਾ, ਉਹ ਰੂਪ ਉਹਨਾਂ ਸਾਰੇ ਸਿੰਘਾਂ ਨੂੰ ਸ਼ਹੀਦਾਂ ਦਾ ਰੂਪ ਪ੍ਰਾਪਤ ਹੋਇਆ।
ਅਥਵਾ ਇੱਕ ਦੇ ਸਿੰਘ ਜੀ ਤਾਰੀ,
ਇੱਦਾਂ ਕਹਿ ਸਕਦੇ ਹਾਂ। ਕਹਿੰਦੇ ਵੀ ਜਿੰਨੇ ਉਹ ਸਰੀਰ 30 ਸਿੰਘ ਸੀ ਨਾ, ਉਹ 30 ਸਿੰਘਾਂ ਦੇ ਸਰੀਰ ਮਿਲ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸਰੀਰ ਵਿੱਚ ਇੱਕ ਰੂਪ ਹੀ ਹੋ ਗਏ ਨੇ, ਸੂਖਮ ਰੂਪ ਮਿਲ ਕੇ ਨਾ, ਇੱਕ ਸਰੀਰ ਹੀ ਬਾਬਾ ਗੁਰਬਖਸ਼ ਸਿੰਘ ਜੀ ਦਾ ਰਹਿ ਗਿਆ, ਉਹਦੇ ਵਿੱਚ ਹੀ ਉਹ ਸਾਰੇ ਸਿੰਘਾਂ ਦਾ ਸਰੂਪ ਮਿਲ ਗਿਆ।
ਰਲਿਓ ਜਾਏ ਸ਼ਹੀਦਨ ਮਝਾਰੀ,
ਔਰ ਸ਼ਹੀਦਾਂ ਦੇ ਵਿੱਚ ਜਿੱਥੇ ਮਹਾਰਾਜ ਜੀ ਦੇ ਚਰਨਾਂ 'ਚ ਸ਼ਹੀਦ ਨੇ, ਉਹਨਾਂ ਸ਼ਹੀਦਾਂ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਜਾ ਰਲੇ ਜਾ ਪਹੁੰਚੇ।
ਤਨ ਤਨ ਪੰਥ ਸਭੋ ਉਸ ਆਖੇ, ਮਾਤ ਪਿਤਾ ਸਭ ਧਨ ਉਸ ਪਾਖੇ।
ਸਾਰਾ ਪੰਥ ਕਹਿੰਦਾ ਬਾਬਾ ਗੁਰਬਖਸ਼ ਸਿੰਘ ਜੀ ਤੁਸੀਂ ਧਨ ਹੋ, ਧਨ ਹੋ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਤੁਸੀਂ ਧਨ ਹੋ, ਧਨ ਤੁਹਾਡੀ ਜਨਨੀ ਮਾਂ ਜਿਸ ਦੀ ਕੁੱਖ ਤੋਂ ਤੁਸੀਂ ਜਨਮੇ ਹੋ, ਧਨ ਹੈ ਤੁਹਾਡਾ ਪਿਤਾ ਜਿਸ ਦੇ ਗ੍ਰਹਿ ਵਿਖੇ ਆਏ ਹੋ।
ਸ਼ਹੀਦ ਗੰਜ ਤੈ ਸਿੰਘਨ ਬਨਵਾਇਓ।
ਇਸ ਤਰ੍ਹਾਂ ਸ਼ਹੀਦ ਗੰਜ ਸ਼ਹੀਦੀ ਅਸਥਾਨ, ਉੱਥੇ ਸਿੰਘਾਂ ਦਾ ਪੰਥ ਨੇ ਅਥੜਾ ਬਣਾ ਦਿੱਤਾ, ਹੁਣ ਤਾਂ ਦਰਬਾਰ ਹੈ, ਪਿੱਛੇ ਜੀ ਨਵੇਂ ਦਰਬਾਰ ਦੀ ਕਾਰ ਸੇਵਾ ਹੋਈ ਹੈ, ਪਹਿਲਾਂ ਪੁਰਾਤਨ ਬਣਿਆ ਹੋਇਆ, ਪਿੱਛੇ ਜੀ ਕਾਰ ਸੇਵਾ ਕਰਕੇ ਸੋਹਣਾ ਬੜਾ ਸੁੰਦਰ ਦਰਬਾਰ, ਆਪ ਜੀ ਜਦੋਂ ਦਰਸ਼ਨ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ, ਬਾਬਾ ਗੁਰਬਖਸ਼ ਸਿੰਘ ਜੀ ਦਾ, ਸਿੰਘਾਂ ਦਾ, ਸ਼ਹੀਦਾਂ ਦਾ ਉਹ ਅਸਥਾਨ ਸ਼ੋਭਨੀਕ ਹੈ, ਉੱਤੇ ਲਿਖਿਆ ਹੋਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਉਹਨਾਂ ਦਾ ਇਹ ਸ਼ਹੀਦੀ ਅਸਥਾਨ ਹੈ। ਉਹ ਸ਼ਹੀਦ ਗੰਜ ਉਸ ਵੇਲੇ ਪੰਥ ਨੇ ਬਣਾਇਆ।
ਸੁਖ ਨਾ ਸੁਖੀ ਤਿਸੇ ਬਰ ਆਇਓ।
ਐਸੀ ਬਰਕਤ ਹੈ ਉੱਥੇ ਸ਼ਹੀਦਾਂ ਦੀ, ਭਾਈ ਰਤਨ ਸਿੰਘ ਜੀ ਬਕਾਇਦਾ ਉੱਥੇ ਰਹੇ ਨੇ, ਕਿਉਂਕਿ ਇਹ ਜਿਹੜੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਨਾ, ਇਹ ਭਾਈ ਸਾਹਿਬ ਜੀ ਨੇ ਉੱਥੇ ਅਕਾਲ ਤਖ਼ਤ ਸਾਹਿਬ 'ਤੇ ਹੀ ਬੈਠ ਕੇ ਬਾਬੇ ਸ਼ਾਮ ਸਿੰਘ ਵਾਲੇ ਬੂੰਗੇ 'ਚ ਬਹਿ ਕੇ ਕਥਾ ਲਿਖੀ। ਤੋ ਉੱਥੇ ਉਹਨਾਂ ਨੇ ਜੋ ਵੇਖਿਆ, ਜੋ ਮਹਿਸੂਸ ਕੀਤਾ ਉਹ ਦੱਸ ਰਹੇ ਨੇ। ਕਹਿੰਦੇ ਐਸਾ ਇਹ ਪਵਿੱਤਰ ਸ਼ਹੀਦਾਂ ਦਾ ਸਥਾਨ ਹੈ ਕਿ ਜਿਹੜਾ ਵੀ ਜਾ ਕੇ ਉੱਥੇ ਜਿਹੜੀ ਵੀ ਸੁਖਣਾ ਸੁਖਦਾ ਹੈ ਉਹਦੀ ਸੁਖਣਾ ਪੂਰੀ ਹੁੰਦੀ ਹੈ। ਜਿੰਨੇ ਵੀ ਸ਼ਹੀਦਾਂ ਦੇ ਅਸਥਾਨ ਨੇ ਖਾਲਸਾ ਜੀ, ਜਿੱਥੇ ਜਿੱਥੇ ਵੀ ਸ਼ਹੀਦਾਂ ਦੀਆਂ ਜਗ੍ਹਾਵਾਂ ਨੇ, ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਸਤਿਗੁਰਾਂ ਦੇ ਅਸਥਾਨ ਨੇ, ਉਹਨਾਂ ਸ਼ਹੀਦੀ ਅਸਥਾਨਾਂ ਦੇ ਉੱਤੇ ਜੋ ਕਾਮਨਾ ਰੱਖ ਕੇ ਗੁਰਸਿੱਖ ਹਾਜ਼ਰੀਆਂ ਭਰਦੇ ਨੇ, ਸੁਖਣਾ ਸੁਖਦੇ ਹੈ, ਉਹਨਾਂ ਦੀਆਂ ਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਦੇ ਹਨ, ਸ਼ਹੀਦ ਸਿੰਘ ਜੀ ਪੂਰੀਆਂ ਕਰਦੇ ਨੇ। ਇੱਥੇ ਵੀ ਕਹਿੰਦੇ ਜਿਹੜਾ ਕੋਈ ਸੁਖਣਾ ਸੁਖਦਾ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਅਸਥਾਨ 'ਤੇ, ਭਾਈ ਰਤਨ ਸਿੰਘ ਜੀ ਕਹਿੰਦੇ ਉਹਦੀ ਸੁਖਣਾ ਪੂਰੀ ਹੁੰਦੀ ਹੈ।
ਐਸੀ ਕਲਾ ਉਸ ਜਗ੍ਹਾ ਹੋਈ,
ਕਹਿੰਦੇ ਉਸ ਜਗ੍ਹਾ ਦੀ ਇਹੋ ਜਿਹੀ ਕਲਾ ਹੈ, ਸਾਰੇ ਜਗਤ ਵਿੱਚ ਪ੍ਰਗਟ ਹੈ।
ਭੂਤ ਦਰਸ ਤੈ ਰਹੇ ਨਾ ਕੋਈ,
ਆ ਬਹੁਤ ਸਾਰੇ ਲੋਕ ਕਹਿੰਦੇ ਆ ਸਾਨੂੰ ਜੀ ਭੂਤ ਪ੍ਰੇਤ ਸਤਾਉਂਦੇ ਆ, ਆ ਜੀ ਭੂਤਾਂ ਪ੍ਰੇਤਾਂ ਦੀਆਂ ਹਵਾਵਾਂ ਸਾਡੇ ਘਰ ਵਿੱਚ ਨੇ ਜੀ, ਅਸੀਂ ਬੜਿਆਂ ਬਾਬਿਆਂ ਕੋਲ ਜਾਂਦੇ ਹਾਂ, ਫਲਾਣੇ ਕੋਲ ਗਏ ਜੀ, ਅਮਕੇ ਕੋਲ ਗਏ, ਉੱਦਾਂ ਹੀ ਲੋਕ ਭਟਕਦੇ ਫਿਰਦੇ ਆ ਦਰਬਦਰ। ਭਾਈ ਰਤਨ ਸਿੰਘ ਜੀ ਕਹਿੰਦੇ ਜੇ ਕਿਸੇ ਨੂੰ ਮਨ 'ਚ ਭਰਮ ਹੋਵੇ ਕੋਈ ਇੱਦਾਂ ਦੀ ਭੂਤ ਪ੍ਰੇਤ ਦੀ ਬਿਰਤੀ ਰੱਖਣ ਵਾਲੇ ਵੀ ਸਾਨੂੰ ਸਤਾਉਂਦੇ ਹੈ, ਬਾਬਾ ਜੀ ਦੇ ਅਸਥਾਨ 'ਤੇ ਜਾ ਕੇ ਹਾਜ਼ਰੀ ਭਰੀਏ, ਉਹਨਾਂ ਦੇ ਘਰ ਵਿੱਚੋਂ ਇਹ ਕਲਾ ਕਲੇਸ਼ ਭੂਤਾਂ ਪ੍ਰੇਤਾਂ ਦੀ ਦੂਰ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਉਹਨਾਂ ਨੂੰ ਬਾਬਿਆਂ ਦੇ ਕੋਲ, ਪਖੰਡੀਆਂ ਦੇ ਕੋਲ ਨਹੀਂ ਜਾਣ ਦੀ ਲੋੜ, ਜਿਹੜੇ ਧਾਗੇ ਤਵੀਤ ਬਣਾ ਕੇ ਦੇਣ, ਉਹ ਭਾਈ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ 'ਤੇ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਹਾਜ਼ਰੀਆਂ ਭਰੋ। ਭਾਈ ਰਤਨ ਸਿੰਘ ਜੀ ਕਹਿੰਦੇ ਉਹਨਾਂ ਨੂੰ ਭੂਤਾਂ ਪ੍ਰੇਤਾਂ ਦੇ ਦਰਸ਼ਨ ਨਹੀਂ ਹੋਣਗੇ।
ਬਹੁਤ ਸਿੰਘ ਤੈਂ ਕੜਾ ਕਰਾਵੇ,
ਕਹਿੰਦੇ ਬਹੁਤ ਸਾਰੇ ਸਿੰਘ, ਹੁਣ ਵੀ ਉੱਥੇ ਬਹੁਤ ਸਾਰੀ ਸੰਗਤ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੁੰਦੀ ਹੈ।
ਮਨ ਇੱਛਤ ਸਭ ਹੀ ਫਲ ਪਾਵੇ,
ਔਰ ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਜੋ ਮਨ 'ਚ ਇੱਛਾ ਲੈ ਕੇ ਹਾਜ਼ਰ ਹੋ ਕੇ ਅਰਦਾਸ ਕਰਦੇ ਨੇ, ਸ਼ਹੀਦ ਸਿੰਘਾਂ ਦੇ ਅਸਥਾਨ 'ਤੇ ਅਰਦਾਸ ਕਰਕੇ ਉਹਨਾਂ ਨੂੰ ਮਨ ਬਾਛਤ, ਮਨ ਇੱਛਤ ਕਾਮਨਾ ਦੀ ਪ੍ਰਾਪਤੀ ਹੁੰਦੀ ਆ, ਫਲ ਦੀ ਪ੍ਰਾਪਤੀ ਹੁੰਦੀ ਹੈ।
ਆਗੇ ਸੁਣੋ ਔਰ ਪ੍ਰਸੰਗ,
ਕਹਿੰਦੇ ਅੱਗੇ ਹੋਰ ਪ੍ਰਸੰਗ ਖਾਲਸਾ ਜੀ ਆਪ ਜੀ ਸਰਵਣ ਕਰੋ।
ਪੜਤ ਸੁਣਤ ਚਿਤ ਲਾਗੇ ਰੰਗ,
ਜਿਸ ਨੂੰ ਪੜ ਕੇ ਸੁਣ ਕੇ ਮਨ ਨੂੰ ਰੰਗ ਲੱਗ ਜਾਂਦਾ ਹੈ, ਜੇ ਕਥਾ ਪੜ੍ਹੀਏ ਤੇ ਸੁਣੀਏ ਮਨ ਨੂੰ ਗੁਰੂ ਸਾਹਿਬ ਜੀ ਦੀ ਸਿੱਖੀ ਦਾ, ਸਤਿਗੁਰੂ ਜੀ ਦੀ ਭਗਤੀ ਦਾ, ਸਤਿਗੁਰੂ ਜੀ ਦੇ ਪ੍ਰੇਮ ਦਾ ਰੰਗ ਲੱਗ ਜਾਂਦਾ ਹੈ ਜਿਹੜਾ ਇਸ ਕਥਾ ਨੂੰ ਪੜ੍ਹਦਾ ਤੇ ਸੁਣਦਾ ਹੈ।
ਜਬ ਸਤਿਗੁਰ ਬਚ ਸਿੰਘ ਲਏ ਮਨ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਦੇ ਬਚਨ ਮੰਨ ਲਏ,
ਤਬ ਹੀ ਪਇਓ ਖਾਲਸਾ ਧੰਨ,
ਉਸੇ ਵਕਤ ਹੀ ਖਾਲਸਾ ਧੰਨ ਹੋ ਗਿਆ।
ਦੋਹਰਾ ਗੁਰਬਖਸ਼ ਸਿੰਘ ਮਨ ਯੋ ਮਿਥੀ, ਅਬ ਰਹੀਏ ਸ਼ਹੀਦਨ ਪਾਸ।
ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦੀ ਪਾ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਪੁੱਜੇ ਨਾ, ਬਾਕੀ ਸ਼ਹੀਦਾਂ ਕੋਲ ਜਿੱਥੇ ਭਾਈ ਮਨੀ ਸਿੰਘ ਜੀ ਵਰਗੇ ਸ਼ਹੀਦ ਪਹਿਲਾਂ ਹੀ ਹਾਜ਼ਰ ਸਨ, ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ 'ਚ ਇੱਦਾਂ ਇੱਛਾ ਹੋਈ ਵੀ ਮੈਂ ਹੁਣ ਇਹਨਾਂ ਸ਼ਹੀਦਾਂ ਦੇ ਪਾਸ ਹੀ ਰਵਾਂ, ਜਿੱਥੇ ਆ ਮਹਾਰਾਜ ਜੀ ਦੇ ਬਾਕੀ ਸ਼ਹੀਦ ਸਿੰਘ ਸਤਿਗੁਰਾਂ ਕੋਲ ਰਹਿੰਦੇ ਹੈ, ਮੈਂ ਵੀ ਇਹਨਾਂ ਦੇ ਕੋਲ ਸਤਿਗੁਰਾਂ ਦੇ ਨਾਲ ਰਹਾ।
ਠਾਂਡ ਪਿਓ ਕਰ ਜੋਰ ਟਿਗ, ਸਤਿਗੁਰ ਕਈ ਅਰਦਾਸ।
ਬਾਬਾ ਗੁਰਬਖਸ਼ ਸਿੰਘ ਜੀ ਨੇ ਹੱਥ ਜੋੜ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਸਨਮੁਖ ਬੇਨਤੀ ਕੀਤੀ, ਮਹਾਰਾਜ ਜੀ ਦੇ ਚਰਣਾਂ ਵਿੱਚ ਅਰਦਾਸ ਕੀਤੀ,
ਜੋ ਪਈ ਅੱਗੇ ਸਤਿਗੁਰ ਤੇ ਜਾਣੀ ਜਾਣ।
ਅਰਦਾਸ ਕੀਤੀ, ਮਹਾਰਾਜ ਜੀ ਮੈਨੂੰ ਇੱਥੇ ਆਪਣੇ ਪਾਸ, ਸ਼ਹੀਦਾਂ ਦੇ ਪਾਸ, ਇਹ ਭਾਈ ਮਨੀ ਸਿੰਘ ਜੀ ਵਰਗੇ ਪਿਆਰਿਆਂ ਕੋਲ ਹੀ ਰੱਖੋ, ਭਾਈ ਤਾਰੂ ਸਿੰਘ ਜੀ ਵਰਗੇ ਇਹਨਾਂ ਸ਼ਹੀਦਾਂ ਦੀ ਸੰਗਤ 'ਚ ਰੱਖੋ ਮਹਾਰਾਜ। ਜਾਣੀ ਜਾਣ ਸਤਿਗੁਰੂ ਜੀ ਜਾਣ ਗਏ ਕਿ ਬਾਬਾ ਗੁਰਬਖਸ਼ ਸਿੰਘ ਜੀ ਦੇ ਮਨ ਦੀ ਇਹ ਭਾਵਨਾ ਹੈ।
ਹੋਏ ਕਿਰਪਾਲ ਗੁਰ ਕਿਉ ਵਖਾਣ,
ਕਿਰਪਾ ਦੇ ਘਰ ਵਿੱਚ ਆ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਖੁਸ਼ੀ ਅਸਾਡੀ ਪ੍ਰਤ ਸਿੰਘਨ ਆਏ।
ਮਹਾਰਾਜ ਜੀ ਕਹਿਣ ਲੱਗੇ, ਸਾਡੀ ਖੁਸ਼ੀ ਹੈ ਇਹਦੇ ਵਿੱਚ ਜਿਹੜੀ ਸਿੰਘਾਂ ਦੀ ਭਾਵਨਾ ਹੈ, ਸਿੰਘਾਂ ਦੀ ਇੱਛਾ ਮੁਤਾਬਕ ਸਾਡੀ ਖੁਸ਼ੀ ਹੈ।
ਜਨਮ ਧਾਰੋ ਮਦ ਪੰਥ ਨਿਜ ਜਾਏ,
ਤੁਸੀਂ ਮੇਰੇ ਪੰਥ ਵਿੱਚ ਜਾ ਕੇ ਫਿਰ ਜਨਮ ਲਵੋ ਗੁਰਬਖਸ਼ ਸਿੰਘ ਜੀ। ਬਾਕੀ ਸਿੰਘਾਂ ਦੀ ਇਹ ਵੀ ਇੱਛਾ ਹੈ ਕਿ ਤੁਸੀਂ ਮੇਰੇ ਪੰਥ ਵਿੱਚ, ਖਾਲਸੇ ਪੰਥ ਵਿੱਚ ਜਾ ਕੇ ਫਿਰ ਦੁਬਾਰਾ ਜਾ ਕੇ ਜਨਮ ਧਾਰਨ ਕਰੋ।
ਪਗ ਧਰ ਅੱਗੇ ਸ਼ਹੀਦੀ ਜਿਨ ਪਾਈ,
ਕਿਉਂਕਿ ਤੁਹਾਡੇ ਨਾਲ ਜਿਨ੍ਹਾਂ ਨੇ ਅੱਗੇ ਮੂਹਰੇ ਹੋ ਕੇ ਪੈਰ ਧਰ ਕੇ ਸ਼ਹੀਦੀ ਪਾਈ ਹੈ,
ਤਿੱਤੋ ਹਜ਼ਾਰ ਫੌਜਦਾਰ ਬਣਵਾਈ,
ਜਿੰਨੇ ਪੈਰ ਵੱਧ ਕੇ ਅੱਗੇ ਸ਼ਹੀਦੀਆਂ ਪਾਈਆਂ ਤੁਸੀਂ, ਮੈਂ ਉਨੇ ਹਜ਼ਾਰੀ ਜਰਨੈਲ ਦੀਆਂ ਫੌਜਾਂ ਦਾ ਮਾਲਕ ਤੁਹਾਨੂੰ ਜਰਨੈਲ ਬਣਾਉਣਾ। ਗੁਰਬਖਸ਼ ਸਿੰਘ ਜੀ ਜਿੰਨੇ ਕਦਮ ਵੱਧ ਕੇ ਜੰਗ ਦੇ ਮੈਦਾਨ 'ਚ ਸ਼ਹੀਦੀਆਂ ਪਾਈਆਂ ਹਨ, ਓਨੀਆਂ ਹੀ ਵੱਧ ਫੌਜਾਂ ਦੇ ਮਾਲਕ ਜਰਨੈਲ ਤੁਹਾਨੂੰ ਬਣਾਉਣਾ ਹੈ।
ਤੂੰ ਸਭ ਹਨ ਮੈਂ ਹੋ ਸਰਦਾਰ,
ਮੇਰੇ ਪੰਥ ਵਿੱਚ ਜਿੰਨੇ ਸਿੰਘ ਹੋਣਗੇ ਗੁਰਬਖਸ਼ ਸਿੰਘ ਜੀ, ਜਾਓ ਜਾ ਕੇ ਤੁਸੀਂ ਜਨਮ ਧਾਰੋ, ਔਰ ਜਿੰਨੇ ਪੰਥ ਵਿੱਚ ਸਿੰਘ ਹੋਣਗੇ ਉਹਨਾਂ ਵਿੱਚੋਂ ਤੁਸੀਂ ਮੁਖੀ ਸਰਦਾਰ ਹੋਵੋਗੇ, ਆਗੂ ਹੋਵੋਗੇ ਪੰਥ ਵਿੱਚ।
ਪਇਓ ਸ਼ਹੀਦ ਜੋ ਗਿਲ ਜਨ ਮਾਰੇ,
ਜਿਹੜੇ ਗਿਲਜਿਆਂ ਨੂੰ ਮਾਰ ਕੇ ਸਿੰਘ ਸ਼ਹੀਦ ਹੋਏ ਹਨ,
ਤੋ ਸਰਬ ਸ਼ਹੀਦਨ ਫੁਰਮਾਇਸ਼ ਕਰੀ,
ਉਹਨਾਂ ਸਾਰਿਆਂ ਨੇ ਫੁਰਮਾਇਸ਼ ਕੀਤੀ ਹੈ ਗੁਰਬਖਸ਼ ਸਿੰਘ ਤੇਰੀ ਕਿ ਗੁਰਬਖਸ਼ ਸਿੰਘ ਜੀ ਨੂੰ ਦੁਬਾਰਾ ਸੰਸਾਰ 'ਚ ਭੇਜੋ, ਇਹਨੂੰ ਰਾਜਿਆਂ ਦਾ ਰਾਜਾ, ਸ਼ਾਹਾਂ ਦਾ ਸ਼ਾਹ ਬਣਾ ਕੇ ਸੰਸਾਰ ਦੇ ਵਿੱਚ ਭੇਜੋ। ਭਾਈ ਗੁਰਬਖਸ਼ ਸਿੰਘ ਜੀ, ਜਿਹੜੇ ਤੁਹਾਡੇ ਨਾਲ ਹੋਰ ਸਿੰਘ ਸ਼ਹੀਦ ਹੋਏ ਨੇ ਨਾ ਗਿਲਜਿਆਂ ਨੂੰ ਮਾਰ ਕੇ, ਉਹ ਸਾਰੇ ਤੁਹਾਡੀ ਸਾਡੇ ਕੋਲ ਸਿਫਾਰਿਸ਼ ਕਰ ਰਹੇ ਨੇ।
ਹਜ਼ੂਰ ਕਈ ਇਨ ਸਿਰ ਪਰ ਤਰੀ,
ਜੋ ਇਹਨਾਂ ਨੇ ਕਹੀ ਹੈ ਮੇਰੇ ਪੰਥ ਨੇ ਉਹ ਮੈਂ ਆਪਣੇ ਸਿਰ ਤੇ ਧਾਰੀ ਹੈ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ, ਮਹਾਰਾਜ ਜੋ ਤੁਸੀਂ ਹੁਕਮ ਕਰ ਦਿਓ ਮੈਂ ਆਪਣੇ ਸੀਸ ਤੇ ਧਾਰਨ ਕਰਦਾ, ਉਹ ਮੈਨੂੰ ਪ੍ਰਵਾਨ ਹੈ।
ਬਰਸ 12 ਯੇ ਰਹੇ ਹਜ਼ੂਰ,
ਨਾਲ ਬਚਨ ਹੋਇਆ ਵੀ ਚਲੋ ਤੁਸੀਂ ਸਾਡੇ ਕੋਲ ਰਹਿਣ ਦਾ ਇੱਥੇ ਫੁਰਨਾ, 12 ਸਾਲ ਤੁਸੀਂ ਇੱਥੇ ਸਾਡੇ ਕੋਲ ਰਹੋਗੇ। 12 ਸਾਲ ਇਹ ਸੂਖਮ ਰੂਪ ਵਿੱਚ ਇਹਨਾਂ ਸ਼ਹੀਦਾਂ ਦੇ ਨਾਲ ਤੁਸੀਂ ਸਾਡੇ ਕੋਲ ਰਹੋਗੇ। ਖਾਲਸਾ ਜੀ ਅਗੰਮੀ ਮੰਡਲ ਦੀਆਂ ਬਾਤਾਂ ਨੇ, ਤਰਕਵਾਦੀ ਯੁੱਗ ਦੇ ਲੋਕ ਇਹਨਾਂ ਬਾਤਾਂ ਨੂੰ ਅਨੁਭਵ ਵਿੱਚ ਨਹੀਂ ਲਿਆ ਸਕਦੇ, ਉਹ ਸਥੂਲ ਪਦਾਰਥਾਂ ਦੀ ਸਮਝ ਰੱਖਦੇ ਆ ਪਰ ਸੂਖਮ ਮੰਡਲ ਨੂੰ ਨਹੀਂ ਬੁੱਝ ਸਕਦੇ। ਤੋ ਮਹਾਰਾਜ ਜੀ ਕਹਿੰਦੇ 12 ਸਾਲ ਤੱਕ ਤੁਸੀਂ ਇੱਥੇ ਸਾਡੇ ਕੋਲ ਰਹੋਗੇ,
ਤਾਰੇ ਪੰਥ ਜਾਏ ਜਨਮ ਜ਼ਰੂਰ,
ਔਰ 12 ਕੁ ਸਾਲਾਂ ਬਾਅਦ ਜਾ ਕੇ ਤੁਸੀਂ ਪੰਥ ਵਿੱਚ ਜ਼ਰੂਰ ਜਨਮ ਧਾਰੋਗੇ, ਜ਼ਰੂਰ ਜਨਮ ਲਵੋਗੇ।
ਹਜ਼ੂਰ ਪ੍ਰਥਮ ਜਿਨ ਕਹੀ ਪਾਤਸ਼ਾਹੀ,
ਜਿਹੜੀ ਮਹਾਰਾਜ ਜੀ ਨੇ ਪਹਿਲਾਂ ਬਚਨ ਕਹੇ ਨੇ ਨਾ ਵੀ ਮੈਂ ਆਪਣੇ ਪੰਥ ਨੂੰ ਸਿੰਘਾਂ ਨੂੰ ਪਾਤਸ਼ਾਹੀ ਦੇਣੀ ਹੈ,
ਉਹਨੇ ਉਮਰ ਅਬ ਪੁੰਚੀ ਨਾਹੀ,
ਕਹਿੰਦੇ ਉਹਨਾਂ ਨੇ ਹਾਲੇ ਉਮਰ ਨਹੀਂ ਸੀ ਭੋਗੀ ਤੇ ਪਹਿਲਾਂ ਸ਼ਹੀਦੀਆਂ ਪਾ ਗਏ ਨੇ।
ਬਰਸ 12 ਤੇ ਬਾਅਦ ਐ ਜਾਏ,
ਕਹਿੰਦੇ 12 ਸਾਲਾਂ ਤੋਂ ਬਾਅਦ ਇਹ ਜਾਣਗੇ ਮਾਤ ਲੋਕ ਦੀ ਧਰਤੀ ਤੇ ਰਾਜ ਪ੍ਰਾਪਤ ਕਰਨਗੇ।
ਲੇਵੇਂਗੇ ਵੈ ਬਚ ਪੁੰਚਾਏ,
ਔਰ ਜਿਹੜੇ ਅਸੀਂ ਬਚਨ ਕੀਤੇ ਨੇ ਵੀ ਮੈਂ ਆਪਣੇ ਸਿੰਘਾਂ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦੇਣੀ ਹੈ, ਮੇਰੇ ਬਚਨਾਂ ਦਾ ਉਹ ਫਲ ਉਹ ਜਾ ਕੇ ਭੋਗਣਗੇ ਸੰਸਾਰ ਵਿੱਚ ਜਨਮ ਲੈ ਕੇ।
ਦੋਹਰਾ ਸ਼੍ਰੀ ਸਤਿਗੁਰ ਗੱਲ ਮੰਨ ਲਈ, ਰਲ ਕਹੀ ਸ਼ਹੀਦਨ ਜੋਏ,
ਸਾਰੇ ਸ਼ਹੀਦ ਸਿੰਘਾਂ ਨੇ ਬਾਬਾ ਗੁਰਬਖਸ਼ ਸਿੰਘ ਜੀ ਦੇ ਬਾਬਤ ਜਿਹੜੀ ਬੇਨਤੀ ਕਲਗੀਧਰ ਜੀ ਨੂੰ ਕਹੀ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਉਹ ਬੇਨਤੀ ਸਵੀਕਾਰ ਕਰ ਲਈ, ਪ੍ਰਵਾਨ ਕਰ ਲਈ।
ਨੈ ਸਿੱਖਨ ਤੇ ਗੁਰ ਜੁਦੋ, ਗੁਰ ਤੇ ਨੈ ਸਿੱਖ ਜੋਏ,
ਮਹਾਰਾਜ ਜੀ ਕਹਿੰਦੇ ਆ ਗੁਰੂ ਤੋਂ ਸਿੱਖ ਜੁਦਾ ਨਹੀਂ ਤੇ ਸਿੱਖ ਗੁਰੂ ਤੋਂ ਜੁਦਾ ਨਹੀਂ, ਇੱਕੋ ਹੀ ਆ ਸੀ, ਗੁਰੂ ਤੋਂ ਸਿੱਖ ਜੁਦਾ ਨਹੀਂ ਔਰ ਸਿੱਖ ਗੁਰੂ ਤੋਂ ਜੁਦਾ ਨਹੀਂ। ਗੁਰੂ ਤੇ ਸਿੱਖ ਅਸੀਂ ਮਿਲੇ ਹੀ ਹੋਏ ਹਾਂ, ਜੇ ਜਨਮ ਲੈ ਕੇ ਜਾਣਗੇ ਮੁੜ ਕੇ ਫਿਰ ਮੇਰੇ ਵਿੱਚ ਹੀ ਆ ਕੇ ਭੇਦ ਹੋਣਗੇ। ਮਹਾਰਾਜ ਜੀ ਨੇ ਇਹ ਬਚਨ ਕਹੇ,
ਚੋ ਪਈ ਸਤਿਗੁਰ ਬਚਨ ਸੋ ਮਨ ਲਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਮੰਨ ਲਏ।
ਤੋ ਸਿੰਘਨ ਦਿਲ ਫੂਲਤ ਪਏ।
ਜਿੰਨੇ ਸਿੰਘ ਸਨ ਸ਼ਹੀਦ ਸਿੰਘ ਸਾਰੇ ਬੜੇ ਪ੍ਰਸੰਨ ਹੋਏ।
ਹੁਣ ਗੁਰਬਖਸ਼ ਸਿੰਘ ਬਚਨ ਉਚਾਰਾ।
ਬਾਬਾ ਗੁਰਬਖਸ਼ ਸਿੰਘ ਜੀ ਨੂੰ ਬੋਲੇ ਕਹਿਣ ਲੱਗੇ,
ਹਮਰੋ ਹੁਕਮ ਕਬ ਮੰਨੇ ਪੰਥ ਸਾਰਾ।
ਬਾਬਾ ਗੁਰਬਖਸ਼ ਸਿੰਘ ਜੀ ਨੇ ਆਖਿਆ, ਮਹਾਰਾਜ ਤੁਸੀਂ ਕਹਿੰਦੇ ਹੋ ਮੈਨੂੰ ਸਰਦਾਰ ਬਣਾ ਕੇ ਭੇਜਣਾ, ਇਹ ਪੰਥ ਸਾਰਾ ਮੇਰਾ ਬਚਨ ਕਿੱਥੇ ਮੰਨੇਗਾ? ਮੈਂ ਅਦਨਾ ਜਿਹਾ ਸੇਵਕ, ਨਿਮਾਣਾ ਜਿਹਾ। ਇਹ ਆਪ ਜੀ ਦਾ ਬਰਕਤਾਂ ਵਾਲਾ ਪੰਥ ਹੈ ਖਾਲਸਾ ਪੰਥ, ਇਹ ਮੇਰਾ ਹੁਕਮ ਕਿੱਥੇ ਮੰਨੇਗਾ, ਮੇਰਾ ਬਚਨ ਕਿੱਥੇ ਮੰਨੇਗਾ?
ਤੋ ਸਤਿਗੁਰ ਅਤ ਕਿਰਪਾ ਕਰੀ।
ਫਿਰ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਬੋਲੇ,
ਤੁਮ ਮੈਂ ਕਲਾ ਨਿਜੈ ਮਮ ਤਰੀ।
ਮਹਾਰਾਜ ਜੀ ਕਹਿੰਦੇ, ਗੁਰਬਖਸ਼ ਸਿੰਘ ਜੀ ਤੁਹਾਡੇ ਚ ਮੈਂ ਆਪਣੀ ਕਲਾ ਧਰ ਦਿੱਤੀ ਹੈ, ਮੈਂ ਆਪਣੀ ਸ਼ਕਤੀ ਤੁਹਾਡੇ ਵਿੱਚ ਨਾਲ ਕਲਾ ਵਰਤਾ ਦਿੱਤੀ ਹੈ।
ਜੋ ਹੰਨੇ ਹੰਨੇ ਕੀਏ ਤੇ ਪਾਤਸ਼ਾਹ, ਤੂੰ ਉਨ ਸ਼ਾਹਨ ਕੇ ਸਿਰ ਸ਼ਾਹ।
ਪਾਤਸ਼ਾਹ ਕਹਿੰਦੇ, ਜਿਹੜੇ ਮੈਂ ਅੰਨੇ ਅੰਨੇ ਦੇ ਪਾਤਸ਼ਾਹ ਬਣਾਏ ਆ ਆਪਣੇ ਸਿੰਘ ਧਰਤੀ ਤੇ, ਉਹਨਾਂ ਸਾਰੇ ਸ਼ਾਹਾਂ ਦਾ ਸ਼ਾਹ ਤੈਨੂੰ ਬਣਾ ਕੇ ਅਸੀਂ ਸੰਸਾਰ ਚ ਭੇਜਣਾ। ਤੂੰ ਸ਼ਾਹਨ ਸ਼ਾਹ ਹੋਵੇਗਾ, ਸਾਰਿਆਂ ਦਾ ਸ਼੍ਰੋਮਣੀ ਸ਼ਾਹ ਹੋਵੇਗਾ।
ਤੋਏ ਅੱਗੇ ਸਭ ਦੀਨੇ ਡਾਰੇ,
ਸਾਰੇ ਤੇਰੇ ਅਧੀਨ ਹੋ ਜਾਣਗੇ, ਐਸੀ ਕਲਾ ਮੈਂ ਤੈਨੂੰ ਦੇ ਕੇ ਭੇਜਾਂਗਾ।
ਤੋਹੇ ਸੁਲਰੇ ਸੁਜਾਵੇ ਹਾਰੇ,
ਜੇ ਕੋਈ ਤੇਰੇ ਨਾਲ ਲੜੇਗਾ ਵੀ ਨਾ, ਜਿਹੜਾ ਜਿਹੜਾ ਦੁਸ਼ਮਣ ਲੜੇਗਾ ਤੇਰੇ ਨਾਲ, ਵੈਰੀ ਲੜੇਗਾ, ਉਹ ਹਾਰ ਜਾਏਗਾ, ਤੇਰੇ ਸਾਹਮਣੇ ਕੋਈ ਜਿੱਤ ਨਹੀਂ ਸਕੇਗਾ।
ਦੋਹਰਾ ਜਿੱਤ ਵੱਲ ਦ੍ਰਿਸ਼ਟ ਸੋ ਤੂੰ ਤਰੇ, ਉਸ ਕੋ ਹੋਏ ਵਿਨਾਸ਼।
ਜਿਸ ਪਾਸੇ ਵੀ ਤੂੰ ਆਪਣੀ ਕਰੜੀ ਨਿਗਾਹ ਕਰਕੇ ਵੇਖੇਗਾ, ਬਸ ਉਹਦਾ ਵਿਨਾਸ਼ ਹੋ ਜਾਏਗਾ, ਇੰਨਾ ਪ੍ਰਤਾਪ ਤੈਨੂੰ ਦੇ ਕੇ ਭੇਜਾਂਗਾ। ਜਿਸ ਪਾਸੇ ਵੀ ਵੇਖੇਗਾ, ਤੇਰੀ ਵੇਖਣ ਦੀ ਬਸ ਕਰੂਰ ਦ੍ਰਿਸ਼ਟੀ ਕਰਕੇ ਹੀ ਵੇਖੇਗਾ, ਤੇ ਉਹਦਾ ਵਿਨਾਸ਼ ਹੋ ਜਾਏਗਾ।
ਲੜੇ ਅੜੇ ਆਕੀ ਪਵੇ, ਹਾਰ ਆਵੇ ਤੋਏ ਪਾਸ।
ਜਿਹੜਾ ਤੇਰੇ ਸਾਹਮਣੇ ਲੜੇਗਾ ਅੜੇਗਾ ਕੀ ਹੋਵੇਗਾ, ਉਹ ਅਖੀਰ ਨੂੰ ਹਾਰ ਕੇ ਤੇਰੇ ਕੋਲ ਆਵੇਗਾ, ਤੇਰੇ ਪਾਸ।
ਜੋ ਪਈ ਤੋ ਸਤਿਗੁਰ ਸਿੰਘ ਬਚਨ ਉਚਾਰਾ।
ਮਹਾਰਾਜ ਜੀ ਫਿਰ ਬਚਨ ਸਿੰਘ ਬੋਲੇ ਕਹਿਣ ਲੱਗੇ,
ਧਰੋ ਜਨਮ ਮੈਂ ਕਹਿ ਕਰ ਬਾਰਾ।
ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ, ਮਹਾਰਾਜ ਮੇਰਾ ਜਨਮ ਕਿਹਦੇ ਘਰ ਹੋਣਾ, ਇਹ ਵੀ ਕਿਰਪਾ ਕਰਕੇ ਦੱਸ ਦਿਓ, ਕਿਸ ਦੇ ਘਰ ਬਾਰ ਵਿੱਚ ਮੇਰਾ ਜਨਮ ਹੋਵੇਗਾ।
ਸਤਿਗੁਰ ਕਹਿਓ ਜੋ ਹੋਏ ਨਰ ਸੂਰਾ।
ਮਹਾਰਾਜ ਜੀ ਕਹਿੰਦੇ, ਜਿਹੜਾ ਸੂਰਾ ਨਰ ਹੋਵੇਗਾ ਮੇਰੇ ਪੰਥ ਵਿੱਚ, ਸੂਰਮਾ ਨਰ ਹੋਵੇਗਾ।
ਲਰ ਗਿਲ ਜਨ ਸੋ ਹੋਏ ਨਾ ਕੂਰਾ,
ਜਿਹੜਾ ਗਿਲਜਿਆਂ ਨਾਲ ਲੜ ਕੇ ਝੂਠਾ ਸਾਬਤ ਨਹੀਂ ਹੋਵੇਗਾ।
ਜਿਸੇ ਸ਼ਾਹਦੀ ਪੰਥ ਸਭ ਭਰੇ,
ਜਿਹਦੀ ਸ਼ਾਹਦੀ ਸਾਰਾ ਪੰਥ ਭਰੇਗਾ, ਤੇ ਜਿਸ ਨੂੰ ਪੰਥ ਨੇ ਵਰ ਦਿੱਤੇ ਹੈ ਕਿ ਤੇਰੀ ਕੁੱਲ ਚ ਮੁਲਤਾਨ ਦਾ ਰਾਜ ਹੋਵੇਗਾ, ਤੈਨੂੰ ਪਿਸ਼ਾਵਰ ਦਾ ਰਾਜ, ਵੱਡੇ ਘੱਲੂ ਘਰ ਚ ਬਚਨ ਹੋਏ ਨੇ ਨਾ ਪੰਥ ਦੇ, ਤੇ ਬਚਨ ਕਿਹਨੂੰ ਕੀਤੇ ਨੇ ਪੰਥ ਨੇ, ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ। ਤੇ ਮਹਾਰਾਜ ਜੀ ਕਹਿੰਦੇ, ਉਹਦੇ ਘਰ ਮਾਂ ਸਿੰਘ ਦਾ ਜਨਮ ਹੋ ਗਿਆ, ਉਹ ਵੀ ਗਿਲਜਿਆਂ ਨੂੰ ਮਾਰਨ ਵਾਲਾ ਵੱਡਾ ਯੋਧਾ, ਇਸ਼ਾਰਾ ਕਰ ਰਹੇ ਨੇ ਉਹਦੇ ਘਰ ਜਾ ਕੇ ਤੂੰ ਜਨਮ ਲਵੇਂਗਾ, ਯਾਨੀ ਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਬਣ ਕੇ। ਖਾਲਸਾ ਜੀ, ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਜਿਹੜੇ ਐਸੇ ਬਚਨ ਨੇ ਅਨੁਭਵ ਰੂਪ ਚੋਂ ਪ੍ਰਗਟ ਹੁੰਦੇ ਹੈ, ਇਹ ਚਿੰਤਨ ਚੋਂ ਅਨੁਭਵ ਚੋਂ ਆਉਂਦੇ ਹੈ, ਇਹ ਕਿਸੇ ਲਿਖਤ ਵਿੱਚੋਂ ਨਹੀਂ ਮਿਲਣਗੇ, ਕਿਸੇ ਹਵਾਲੇ ਚੋਂ ਨਹੀਂ ਮਿਲਣਗੇ, ਇਹ ਅਨੁਭਵ ਚੋਂ ਆਉਂਦੇ, ਭਾਈ ਰਤਨ ਸਿੰਘ ਜੀ ਦੇ ਅਨੁਭਵ ਵਿੱਚੋਂ ਹੀ ਆਇਆ ਹੈ ਬਚਨ। ਅੱਗੇ ਜਾ ਕੇ ਬਚਨ ਕਹਿਣਗੇ ਕਿ ਕਲਗੀਧਰ ਜੀ ਨੇ ਆਖਿਆ, ਜੋ ਸੂਰਾ ਨਰ ਹੋਵੇਗਾ ਗਿਲਜਿਆਂ ਨੂੰ ਮਾਰ ਕੇ, ਜਿਹੜਾ ਰਣ ਭੂਮੀ ਦੇ ਵਿੱਚ ਸੂਰਮਤਾਈ ਵਿਖਾਵੇਗਾ, ਔਰ ਜਿਸ ਦੀ ਸ਼ਾਦੀ ਸਾਰਾ ਪੰਥ ਭਰੇਗਾ, ਸਾਰਾ ਪੰਥ ਜਿਸ ਨੂੰ ਬਖਸ਼ਿਸ਼ਾਂ ਦੇ ਕੇ ਨਵਾਜੇਗਾ,
ਜੋ ਦੁਸ਼ਟਨ ਸੋ ਜੁਦੋ ਨਾ ਟਰੇ,
ਜਿਹੜਾ ਜੰਗ ਦੇ ਮੈਦਾਨ ਚ ਦੁਸ਼ਟਾਂ ਨਾਲ ਲੜਦਿਆਂ ਯੁੱਧ ਤੋਂ ਨਹੀਂ ਟਲੇਗਾ।
ਜੇ ਪੰਥੇ ਹਿਤ ਸਰੀਰ ਚੈ ਲਾਇਆ,
ਜਿਹੜਾ ਪੰਥ ਵਾਸਤੇ ਆਪਣਾ ਸਰੀਰ ਲੇਖੇ ਲਾ ਦੇਵੇਗਾ।
ਜਿਨ ਪੰਥੇ ਹਿਤ ਪਰ ਸਵਾਰਥ ਕਮਾਇਆ,
ਜਿਹੜਾ ਪੰਥ ਵਾਸਤੇ ਖਾਲਸੇ ਵਾਸਤੇ ਪਰ ਉਪਕਾਰ ਕਮਾਵੇਗਾ।
ਜੋ ਸਤਿਗੁਰ ਪੁੱਛ ਲਈ ਮੁਰੀਦ,
ਜਿਹੜਾ ਸਤਿਗੁਰੂ ਜੀ ਦੇ ਮੁਰੀਦਾਂ ਤੇ ਸੇਵਕਾਂ ਨੂੰ ਪੁੱਛੇਗਾ।
ਕੱਲੂ ਕਾਰੇ ਜੋ ਪਏ ਸ਼ਹੀਦ,
ਜਿਹੜੇ ਕੱਲੂ ਘਾਰੇ ਵਿੱਚ ਸ਼ਹੀਦ ਹੋਏ ਨੇ ਉਹ ਵੀ ਕੋਲੋ ਕਹਿ ਰਹੇ, ਹਾਂ ਮਹਾਰਾਜ ਚੜ੍ਹਤ ਸਿੰਘ ਦੇ ਘਰ ਭੇਜੋ ਇਹਨਾਂ ਨੂੰ। ਜਿਹੜੇ ਕੱਲੂ ਘਾਰੇ ਚ ਸ਼ਹੀਦ ਹੋ ਵੀ ਮਹਾਰਾਜ ਜੀ ਦੇ ਚਰਨਾਂ ਸਿਫਾਰਿਸ਼ ਕਰਦੇ, ਹਾਂ ਮਹਾਰਾਜ ਚੜ੍ਹਤ ਸਿੰਘ ਨੇ ਬੜੀ ਸੇਵਾ ਕੀਤੀ ਹੈ ਪੰਥ ਦੀ, ਉਹਦੇ ਘਰ ਭੇਜੋ ਬਾਬਾ ਗੁਰਬਖਸ਼ ਸਿੰਘ ਜੀ ਹੋਣਾ ਨੂੰ, ਇਹ ਰਾਜ ਕਰਨ, ਇਹ ਸ਼ਾਹਾਂ ਦੇ ਸ਼ਾਹ ਸਦੀਨ, ਇਹਨਾਂ ਦਾ ਰਾਜ ਉਹ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਹੋਵੇ। ਅਫਗਾਨਿਸਤਾਨ ਦੇ ਵਿੱਚ ਵੀ ਇਹਨਾਂ ਦੇ ਰਾਜ ਖਾਲਸੇ ਪੰਥ ਦੇ ਨਿਸ਼ਾਨ ਉਹ ਝੂਲਣ। ਮਹਾਰਾਜ ਜੀ ਇਹ ਬਖਸ਼ਾ ਦੇ ਕੇ ਭੇਜੋ।
ਸਭ ਹਿੰਨ ਨਾਮ ਚੜ੍ਹਤ ਸਿੰਘ ਕੋ ਲਇਓ,
ਮਹਾਰਾਜ ਜੀ ਨੇ ਤੇ ਇਸ਼ਾਰਾ ਹੀ ਕੀਤਾ ਸੀ ਜਿਹੜੇ ਲਾਗੇ ਬੈਠੇ, ਮਹਾਰਾਜ ਜੀ ਤੁਸੀਂ ਚੜ੍ਹਤ ਸਿੰਘ ਦੀ ਗੱਲ ਕਰਦੇ ਹੋ, ਕੋਲੋ ਕਹਿੰਦੇ ਸਿੰਘ ਬਾਜਾ ਵਾਲੇ ਸਾਹਿਬ ਜੀ ਤੁਸੀਂ ਚੜ੍ਹਤ ਸਿੰਘ ਦੀ ਬਾਤ ਕਰਦੇ ਹੋ। ਹਾਂ ਬਾਬਾ ਗੁਰਬਖਸ਼ ਸਿੰਘ ਜੀ ਜੈਸੇ ਮਹਾਨ ਯੋਧੇ ਚੜ੍ਹਤ ਸਿੰਘ ਵਰਗਿਆਂ ਦੇ ਘਰ ਹੀ ਜੰਮਣੇ ਚਾਹੀਦੇ ਹਨ।
ਸਤਿਗੁਰ ਬਚਨ ਉਸੇ ਘਰ ਦਇਓ,
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਹਾਂ ਖਾਲਸਾ ਜੀ ਤੁਹਾਡੇ ਵੀ ਸਾਰਿਆਂ ਦਾ ਇਹੀ ਸੰਕਲਪ। ਫਿਰ ਪੰਥ ਨੇ ਵਰ ਦਿੱਤੇ ਨੇ ਚੜ੍ਹਤ ਸਿੰਘ ਨੂੰ ਵੱਡੇ ਘੱਲੂ ਘਾਰੇ ਵਿੱਚ, ਉਹ ਵਰ ਹੁਣ ਪੂਰੇ ਹੋਣਗੇ। 12 ਸਾਲ ਤੱਕ ਬਾਬਾ ਗੁਰਬਖਸ਼ ਸਿੰਘ ਜੀ ਇੱਥੇ ਰਹਿਣਗੇ ਸਾਡੇ ਕੋਲ, ਔਰ ਉਸ ਤੋਂ ਬਾਅਦ ਜਾ ਕੇ ਫਿਰ ਇਹ ਧਰਤੀ ਤੇ ਮਾ ਸਿੰਘ ਦੇ ਘਰ ਜਾ ਕੇ ਜਨਮ ਲੈਣਗੇ।
ਸਹੀ 1822 ਸਾਲ,
ਕਹਿੰਦੇ ਇਹ ਸਾਲ ਸੀ 1822 ਸੰਮਤ ਬਿਕਰਮੀ ਦਾ।
ਬੀਤੇ ਬਿਕਰਮ ਸਾਲ ਨਿਰਪਾਲ,
ਕਹਿੰਦੇ ਬਿਕਰਮੀ ਸੰਮਤ ਦੇ ਸਾਲ ਬੀਤੇ ਸਨ 1822।
ਰਤਨ ਸਿੰਘ ਯੋ ਸਾਖੀ ਕਹੀ, ਕਿਛ ਸੁਣ ਕੇ ਕਿਛ ਅਨੁਭਵ ਲਹੀ।
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਕਹਿੰਦੇ ਇਹ ਬਾਬਾ ਗੁਰਬਖਸ਼ ਸਿੰਘ ਜੀ ਦੀ ਸ਼ਹੀਦੀ ਹੋਈ ਆ 22 ਵਿੱਚ, 1822 ਵਿੱਚ। ਕਹਿੰਦੇ ਜੋ ਕੁਝ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਸੀ ਉਹ ਲਿਖੀ ਹੈ, ਕੁਝ ਮੇਰੇ ਅਨੁਭਵ ਵਿੱਚ ਆਈ। ਭਾਈ ਸਾਹਿਬ ਕਹਿੰਦੇ ਜੋ ਮੈਂ ਸੋਚਿਆ, ਕਿਉਂਕਿ ਆਪਣਾ ਵੀ ਤਾਂ ਵਿਊ ਹੁੰਦਾ ਨਾ, ਦ੍ਰਿਸ਼ਟੀਕੋਣ ਤੇ ਆਪਣਾ ਵੀ ਹੁੰਦਾ, ਨਜ਼ਰੀਆ ਤੇ ਆਪਣਾ ਵੀ ਹੁੰਦਾ। ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਕੁਝ ਮੈਂ ਆਪਣੇ ਅਨੁਭਵ ਚੋਂ ਜੋ ਮੈਂ ਮਾਣਿਆ ਆਪਣੇ ਅਨੁਭਵ ਵਿੱਚ ਉਹ ਮੈਂ ਲਿਖਿਆ ਹੈ।
ਦੋਹਰਾ ਸਿਮਰਤ ਸ਼ਾਸਤਰ ਵੇਦ ਸਭ ਏਕੰਚਨ ਕੇ ਚੇਰ,
ਕਹਿੰਦੇ ਸਿਮਰਤੀਆਂ ਸ਼ਾਸਤਰ ਵੇਦ ਉਹਨਾਂ ਦਾ ਜਿਹੜਾ ਗਿਆਨ ਹੈ ਨਾ, ਇਹ ਸੋਨੇ ਦੇ ਚੇਰ ਨੇ। ਸੋਨੇ ਦੇ ਚੇਰ ਦਾ ਮਤਲਬ ਹੈ ਵੀ ਇਹ ਸੋਨੇ ਸਮਾਨ ਕਹਿ ਲਓ, ਸਵਰਨ ਹੈ, ਸੋਨਾ ਹੈ। ਜਿਹੜਾ ਸਿਮਰਤੀਆਂ ਸ਼ਾਸਤਰਾਂ ਧਰਮ ਗ੍ਰੰਥਾਂ ਚ ਗਿਆਨ ਹੈ, ਉਹ ਮਹਾਂਪੁਰਸ਼ਾਂ ਦਾ ਗਿਆਨ, ਸਾਧੂਆਂ ਦਾ ਗਿਆਨ ਜੋ ਉਹਨਾਂ ਨੇ ਉਚਾਰਿਆ ਲਿਖਿਆ ਗਿਆ, ਕਹਿੰਦੇ ਉਹ ਸੋਨੇ ਦੇ ਸਮਾਨ ਸਮਝ ਲਓ। ਹਾਂਜੀ
ਅਨੁਭਵ ਪਾਰਸ ਕੀ ਕਨੀ ਤਾਂ ਮੈਂ ਲੱਖ ਸੁਮੇਰ,
ਕਹਿੰਦੇ ਜਿਹੜਾ ਅਨੁਭਵ ਹੁੰਦਾ ਹੈ ਨਾ ਉਹ ਪਾਰਸ ਦੀ ਕਣੀ ਦੇ ਸਮਾਨ ਹੁੰਦਾ ਹੈ, ਜਿਹੜਾ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ ਹੈ। ਉਹਦੇ ਚ ਕਰੋੜਾਂ ਸੁਮੇਰ ਨੇ, ਉਹ ਭਾਵੇਂ ਸੁਮੇਰਾਂ ਦੇ ਸੁਮੇਰ ਸੋਨੇ ਦੇ ਬਣਾ ਲਵੇ, ਪਾਰਸ ਦੀ ਜਿਹੜੀ ਕਣੀ ਹੁੰਦੀ ਹੈ ਪੱਥਰ ਹੁੰਦਾ ਹੈ। ਤੇ ਬਾਕੀ ਧਰਮ ਗ੍ਰੰਥਾਂ ਸ਼ਾਸਤਰਾਂ ਵਿੱਚ ਜਿਹੜਾ ਗਿਆਨ ਕਹਿੰਦੇ ਉਹ ਤਾਂ ਸੋਨਾ ਹੈ, ਪਰ ਅਨੁਭਵ ਵਿੱਚੋਂ ਜੋ ਉਤਪੰਨ ਹੁੰਦਾ ਹੈ, ਜੋ ਗਿਆਨ ਉਤਪੰਨ ਹੁੰਦਾ ਆਪਣੇ ਅਨੁਭਵ ਪ੍ਰਕਾਸ਼ ਵਿੱਚ, ਉਹ ਪਾਰਸ ਦੀ ਕਣੀ ਹੈ ਜਿਹੜਾ ਸੋਨੇ ਦੇ ਸੁਮੇਰਾਂ ਦੇ ਸੁਮੇਰ ਤਿਆਰ ਕਰ ਸਕਦਾ। ਮਹਾਂਪੁਰਸ਼ ਕਹਿੰਦੇ ਹੈ ਕਿ ਆਪਣਾ ਅਨੁਭਵ ਜੋ ਤੁਸੀਂ ਅਧਿਆਤਮਕ ਜਗਤ ਦੇ ਰੂਪ ਵਿੱਚ ਆਪਣੇ ਅੰਦਰ ਮਾਣਿਆ, ਉਹ ਤੁਸੀਂ ਪ੍ਰਗਟ ਕਰਕੇ ਕਿਸੇ ਨੂੰ ਸਰਵਣ ਕਰਾਉਂਦੇ ਹੋ, ਇੱਦਾਂ ਸਮਝ ਲਓ ਕਿ ਉਹ ਤੁਹਾਨੂੰ ਆਪਣੇ ਕਲੇਜੇ ਦੀ ਰੱਤ ਕੱਢ ਕੇ ਪਿਆਲੇ 'ਚ ਪਾ ਕੇ ਭੇਟ ਕਰ ਰਿਹਾ ਵੀ ਲਓ ਜੀ ਇਹ ਮਾਣੋ। ਬੜਾ ਔਖਾ ਹੈ, ਪਰ ਮਹਾਂਪੁਰਸ਼ ਮਹਾਤਮਾ ਸਾਧੂ ਆਪਣਾ ਅਨੁਭਵ ਤਾਂ ਸਾਂਝਾ ਕਰਦੇ ਹਨ ਕਿ ਜਿਹੜੇ ਜਗਿਆਸੂ ਨੇ ਉਹਨਾਂ ਤੋਂ ਪ੍ਰੇਰਨਾ ਲੈ ਕੇ, ਉਸ ਅਨੁਭਵ ਤੋਂ ਪ੍ਰੇਰਨਾ ਲੈ ਕੇ ਅੱਗੇ ਚੱਲ ਸਕਣ। ਤੋ ਅਨੁਭਵ ਦਾ ਜਿਹੜਾ ਗਿਆਨ ਜੋ ਤੁਸੀਂ ਆਪ ਅਨੁਭਵ ਕੀਤਾ ਨਾ, ਉਹ ਤੁਸੀਂ ਕਿਤਾਬ ਚੋਂ ਪੜ੍ਹ ਕੇ ਨਹੀਂ ਅਨੁਭਵ ਕਰ ਸਕਦੇ। ਇੱਕ ਕਿਤਾਬ ਦੇ ਵਿੱਚ ਪੜ੍ਹਿਆ ਹੋਵੇ, ਇੱਕ ਪ੍ਰੈਕਟੀਕਲ ਕੀਤਾ ਹੋਵੇ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਇਕੱਲੀ ਥਿਊਰੀ ਬੱਚਿਆਂ ਨੂੰ ਪੜ੍ਹਾ ਦਿੱਤੀ ਜਾਏ, ਜੇ ਉਹਨਾਂ ਨੂੰ ਪ੍ਰੈਕਟੀਕਲੀ ਰੂਪ 'ਚ ਮਸ਼ੀਨ ਵਿਖਾਈ ਨਹੀਂ, ਇੰਜੀਨੀਅਰਿੰਗ ਕਰਦੇ ਨੇ, ਕਹਿੰਦੇ ਮੈਂ ਖੁਦ ਖਾ ਕੇ ਵੇਖਿਆ ਇਹਦੇ 'ਚ ਆਹ ਖਟਾਸ ਹੈ, ਇਹਨੂੰ ਖਾਣ ਨਾਲ ਆਹ ਹੁੰਦਾ, ਆਹ ਨੁਕਸਾਨ ਹੁੰਦਾ, ਆਹ ਫਾਇਦਾ ਹੁੰਦਾ, ਕੇਵਲ ਸੁਣ ਸੁਣਾ ਕੇ। ਮੈਂ ਆਪ ਅਨੁਭਵ ਕੀਤਾ ਹੋਇਆ ਹੈ, ਉਹ ਤੁਸੀਂ ਬੜੀ ਦਾਅਵੇ ਨਾਲ ਕਹਿੰਦੇ ਹੋ ਗੱਲ ਜਿਹੜੀ ਤੁਹਾਡੇ ਅਨੁਭਵ 'ਚ ਹੋਵੇ। ਜਿਹੜੀ ਅਨੁਭਵ 'ਚ ਨਾ ਹੋਵੇ, ਕਹਿੰਦੇ ਜੀ ਸੁਣਿਆ ਜੀ, ਕੋਈ ਕਹਿੰਦੇ ਨੇ ਜੀ ਇੱਦਾਂ ਹੁੰਦਾ। ਜਿਹੜੀ ਤੁਸੀਂ ਆਪ ਕੀਤੀ ਹੋਵੇ, ਹੰਢਾਈ ਹੋਵੇ, ਨਾ ਮਹਾਰਾਜ ਮੈਂ ਆਪ ਇਹ ਕਰਕੇ ਵੇਖਿਆ, ਉਹ ਤੁਹਾਡੇ ਅਨੁਭਵ ਦਾ ਪ੍ਰਕਾਸ਼। ਭਾਈ ਸਾਹਿਬ ਕਹਿੰਦੇ ਜੋ ਮੇਰੇ ਅਨੁਭਵ ਵਿੱਚ ਆਇਆ, ਕਿਉਂਕਿ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਹੀ ਇਹ ਕਥਾ ਲਿਖੀ ਜਾ ਰਹੀ ਹੈ ਭਾਈ ਰਤਨ ਸਿੰਘ ਹੋਣਾ ਪਾਸ, ਉਸੇ ਸਮੇਂ ਹੀ ਲਿਖਿਆ ਜਾ ਰਿਹਾ ਇਤਿਹਾਸ। ਇਸ ਕਰਕੇ ਉਹਨਾਂ ਤੋਂ ਵੀ ਕੁਝ ਸਮਾਂ ਪਹਿਲਾਂ ਉਹਨਾਂ ਨੇ ਜੋ ਅਨੁਭਵ ਕੀਤਾ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਭੇਜਿਆ, ਤੋ ਇਹ ਭਾਈ ਰਤਨ ਸਿੰਘ ਦੇ ਆਪਣੇ ਨਿੱਜੀ ਖਿਆਲਾਤ ਨੇ, ਉਹਨਾਂ ਦੇ ਉਹ ਥੋਪ ਨਹੀਂ ਰਹੇ ਪੰਥ ਦੇ ਉੱਤੇ ਵੀ ਹਾਂ ਇਹੀ ਹੈ। ਕਹਿੰਦੇ ਮੈਂ ਇਹ ਅਨੁਭਵ ਕੀਤਾ ਹੈ, ਮੈਂ ਆਪਣੇ ਅੰਦਰ ਇਹ ਮਾਣਿਆ। ਹਾਂਜੀ,
ਦੋਹਰਾ ਤੋ ਮਾਲੀ ਨੇ ਹਮ ਕਿਓ ਆਗੇ ਮੋਏ ਸੁਣਾਈ।
ਇਹ ਕਥਾ ਭਾਈ ਰਤਨ ਸਿੰਘ ਜੀ ਸੁਣਾ ਰਹੇ ਸਨ ਕੈਪਟਨ ਮਰੇ ਨੂੰ। ਪਿੱਛੇ ਜਦੋਂ ਤੁਸੀਂ ਸੁਣੀ, ਆਰੰਭ ਕੀਤੀ ਸੀ ਕਥਾ 9 ਜੂਨ ਵਾਲੇ ਦਿਨ, ਇਹ ਕਥਾ ਆਰੰਭ ਕੀਤੀ ਆਪਾਂ ਗੁਰੂ ਚਰਨਾਂ ਚ ਅਰਦਾਸ ਕਰਕੇ। ਅਗਲੇ ਹਫ਼ਤੇ, ਇਸੇ ਹਫ਼ਤੇ ਹੀ ਆਪਾਂ ਤਰੀਕ ਮਨਾਵਾਂਗੇ, ਹਾਲੇ ਤਾਂ ਇਹ ਸਮਾਪਤੀ ਕਰਾਂਗੇ ਕਥਾ ਦੀ। ਕੈਪਟਨ ਮਰੇ ਕਿਉਂਕਿ ਉਹ ਇਤਿਹਾਸ ਲਿਖਾ ਰਿਹਾ। ਸਰ ਡੇਵਿਡ ਆਕਟਰ ਲੋਨੀ ਨੇ ਕਿਹਾ ਸੀ ਉਹਨੂੰ ਵੀ ਪੰਥ ਦਾ ਇਤਿਹਾਸ ਲਿਖਾ। ਤੋ ਕੈਪਟਨ ਮਰੇ ਦੀ ਡਿਊਟੀ ਲੱਗੀ ਸੀ ਲੁਧਿਆਣੇ 'ਚ, ਉਹਨੇ ਬੂਟੇ ਸ਼ਾਹ ਮੌਲਵੀ ਦਾ, ਉਹ ਪਿੱਛੇ ਆਪ ਜੀ ਨੇ ਸੁਣਿਆ ਹੀ ਹੈ ਸਾਰਾ ਪ੍ਰਸੰਗ। ਤੇ ਕੈਪਟਨ ਮਰੇ ਸੁਣ ਰਿਹਾ ਰਤਨ ਸਿੰਘ ਕੋਲੋਂ, ਸੁਣ ਕੇ ਪੁੱਛਦਾ
ਕਹਾਂ ਗਇਓ ਜਾਏ ਕਿਆ ਕੀਓ ਫਿਰਿਓ ਕਹਾਂ ਤੇ ਸ਼ਾਹ।
ਕਹਿਣ ਲੱਗੇ ਰਤਨ ਸਿੰਘ ਜੀ, ਜਿਹੜਾ ਉਹ ਅਹਿਮਦ ਸ਼ਾਹ ਆਇਆ ਬਾਬੇ ਗੁਰਬਖਸ਼ ਸਿੰਘ ਹੋਣਾ ਨੂੰ ਜਦੋਂ ਸ਼ਹੀਦ ਹੋ ਗਏ, ਫਿਰ ਉਹ ਕਿੱਧਰ ਗਿਆ? ਅਬਦਾਲੀ ਕਿੱਧਰ ਗਿਆ, ਕਿੱਧਰ ਆਇਆ, ਕਿੱਥੇ ਗਿਆ? ਉਹ ਮੁੜ ਕੇ ਆਇਆ ਕਿ ਨਹੀਂ ਆਇਆ ਹਿੰਦੁਸਤਾਨ 'ਚ? ਕੈਪਟਨ ਮਰੇ ਨੇ ਭਾਈ ਰਤਨ ਸਿੰਘ ਜੀ ਨੂੰ ਅਬਦਾਲੀ ਬਾਰੇ ਪੁੱਛਿਆ।
ਚੋ ਪਈ ਉਹ ਦਿੱਲੀ ਕਈ ਥੀ ਜੋ ਤੁਮ ਘੇਰੀ।
ਤੂੰ ਜੋ ਕਿਹਾ ਸੀ ਕਿ ਜਵਾਹਰ ਮੱਲ ਭਰਤਪੁਰੀਏ ਨੇ ਦਿੱਲੀ ਨੂੰ ਘੇਰਿਆ ਹੋਇਆ ਸੀ, ਤਾਂ ਹੀ ਤੇ ਉਹਨੇ ਰੋਹੇਲੇ ਨੇ ਬੁਲਾਇਆ ਸੀ ਨਾ ਅਬਦਾਲੀ ਨੂੰ 30 ਕਰੋੜ ਰੁਪਇਆ ਦੇਣਾ ਕਰਕੇ। ਤੂੰ ਜੋ ਕਿਹਾ ਸੀ ਕਿ ਦਿੱਲੀ ਨੂੰ ਘੇਰਾ ਪਾਇਆ ਹੋਇਆ ਸੀ ਜਵਾਹਰ ਮੱਲ ਭਰਤਪੁਰੀਏ ਨੇ।
ਤਕਸੀਰ ਰੋਹੇਲੇ ਨਜੀਬੇ ਕੇਰੀ।
ਔਰ ਨਜੀਬੇ ਰੋਹੇਲੇ ਦੀ ਜਿਹੜੀ ਇਹ ਵੱਡੀ ਭੁੱਲ ਸੀ, ਦੋਸ਼ ਸੀ, ਉਹਦਾ ਤੂੰ ਦੋਸ਼ ਦੱਸਦਾ ਕਿ ਉਹਨੇ ਅਬਦਾਲੀ ਨੂੰ ਸੱਦਿਆ?
ਆਪ ਬਚੀ ਕੇ ਬਚਵਾਈ ਸ਼ਾਹ।
ਉਹ ਦਿੱਲੀ ਆਪ ਹੀ ਬਚ ਗਈ ਜਾਂ ਅਬਦਾਲੀ ਨੇ ਜਾ ਕੇ ਬਚਾਇਆ?
ਦੋ ਬਤਾਇਓ ਮੋਏ ਪ੍ਰਤਰਾਹ।
ਉਹ ਦੋਵਾਂ ਦੀ ਬਾਤ ਤੂੰ ਮੈਨੂੰ ਦੱਸ ਵੀ ਨਜੀਬੇ ਦਾ ਕੀ ਬਣਿਆ, ਦਿੱਲੀ ਦਾ ਕੀ ਬਣਿਆ, ਤੇ ਜਿਹੜਾ ਅਬਦਾਲੀ ਆਇਆ ਸੀ ਬਾਬੇ ਗੁਰਬਖਸ਼ ਸਿੰਘ ਨਾਲ ਲੜ ਕੇ, ਬਾਬਾ ਜੀ ਤਾਂ ਸ਼ਹੀਦੀ ਪਾ ਗਏ, ਜਦੋਂ ਦਿੱਲੀ ਨੂੰ ਗਿਆ ਕਿ ਨਹੀਂ ਗਿਆ ਮੁੜ ਕੇ, ਫਿਰ ਉਹ ਕੀ ਹੋਇਆ ਉੱਥੇ, ਉਹਦੇ ਬਾਰੇ ਵੀ ਮੈਨੂੰ ਦੱਸ।
ਜਿਮ ਉੱਤਰ ਹਮ ਉਸ ਕੋ ਦਇਓ।
ਭਾਈ ਰਤਨ ਸਿੰਘ ਜੀ ਕਹਿੰਦੇ ਜੋ ਕੈਪਟਨ ਮਰੇ ਨੇ ਮੈਨੂੰ ਪੁੱਛਿਆ ਸਵਾਲ, ਉਹਦਾ ਜਵਾਬ ਜਿਵੇਂ ਮੈਂ ਉਹਨੂੰ ਦਿੱਤਾ,
ਸੋ ਉਸ ਤੋਰ ਹਮ ਕਰੇ ਲਿਖਿਓ।
ਕਹਿੰਦੇ ਜਿਵੇਂ ਉਹਨੂੰ ਜਵਾਬ ਦਿੱਤਾ ਸੀ ਉਸੇ ਤਰ੍ਹਾਂ ਮੈਂ ਇੱਥੇ ਲਿਖਣ ਲੱਗਾ, ਖਾਲਸਾ ਜੀ ਤੁਹਾਨੂੰ ਵੀ ਸੁਣਾਉਣਾ ਜੋ ਜਵਾਬ ਉਹਨੂੰ ਦਿੱਤਾ ਸੀ।
ਆਓ ਆਈ ਜਬ ਸ਼ਾਹ ਕੀ ਪਈ।
ਜਦੋਂ ਰੌਲਾ ਪੈ ਗਿਆ, ਆਵਾਈ ਹੋ ਗਈ ਜੀ, ਆ ਗਿਆ ਅਬਦਾਲੀ, ਆ ਗਿਆ ਅਬਦਾਲੀ, ਆ ਗਿਆ, ਖਾਣਾ ਪੀਣਾ ਲਾਏ ਦਾ, ਬਾਕੀ ਅਹਿਮਦ ਸ਼ਾਹੇ ਦਾ, ਰੌਲਾ ਪੈ ਗਿਆ ਕਿ ਅਬਦਾਲੀ ਆ ਗਿਆ।
ਔਰ ਫੌਜ ਜੱਟ ਰੱਖਣੀ ਠਈ।
ਜਵਾਹਰ ਮੱਲ ਭਰਤਪੁਰੀਏ ਨੇ ਉਹਨੇ ਹੋਰ ਫੌਜ ਰੱਖਣੀ ਸ਼ੁਰੂ ਕਰ ਦਿੱਤੀ ਕਿ ਅਬਦਾਲੀ ਆਏਗਾ ਲੜਾ, ਉਹਨੇ ਵੀ ਠਾਨੀ ਹੋਈ ਸੀ ਵੀ ਆ ਜੇ ਅਬਦਾਲੀ ਰੀਝ ਲਾ ਕੇ ਲੜਾਂਗਾ, ਦਿੱਲੀ ਤੇ ਕਬਜ਼ਾ ਤਾਂ ਹੁਣ ਮੈਂ ਹੀ ਕਰਨਾ। ਉਹ ਪੂਰੀ ਠਾਣ ਕੇ ਆਇਆ ਸੀ, ਉਹਦੇ ਪਿਓ ਨੂੰ ਮਾਰਿਆ ਸੀ ਆਗਰੇ ਜਵਾਹਰ ਮੱਲ ਦੇ ਨੂੰ, ਉਹਦਾ ਬਦਲਾ ਲੈਣਾ ਚਾਹੁੰਦਾ ਸੀ ਨਜੀਬੇ ਤੋਂ। ਤੋ ਜਵਾਹਰ ਮੱਲ ਨੇ ਹੋਰ ਫੌਜ ਆਪਣੇ ਕੋਲ ਰੱਖਣ ਦੀ ਇੱਛਾ ਕੀਤੀ। ਜਦੋਂ ਉਹਨੂੰ ਪਤਾ ਲੱਗਾ ਕਿ ਅਬਦਾਲੀ ਆ ਰਿਹਾ,
ਸਿੰਘਨ ਵਾਲੋਸ ਆਏ ਵਕੀਲ,
ਜਵਾਹਰ ਮੱਲ ਨੇ ਫਿਰ ਉਹਨਾਂ ਨੂੰ ਆਪਣੇ ਨਾਲ ਜੋੜਨਾ ਇਕੱਠਾ ਕੀਤਾ ਜਿਹੜੇ ਅਬਦਾਲੀ ਦੇ ਖਿਲਾਫ ਲੜ ਰਹੇ ਸੀ। ਮਰੱਟੇ ਉਹ ਪਹਿਲਾਂ ਹੀ ਉਹਦੇ ਨਾਲ ਸੀ, ਅਬਦਾਲੀ ਦੇ ਖਿਲਾਫ ਲੜਦੇ ਸੀ। ਉਹਨੇ ਵੇਖਿਆ ਕਿ ਮਰੱਟੇ ਵੀ ਹਾਰ ਕੇ ਮੁੜ ਜਾਂਦੇ ਨੇ, ਪਰ ਅਬਦਾਲੀ ਨਾਲ ਜਾ ਕੇ ਲੜ ਕੇ ਖਹਿ ਕੇ ਉਹਨੂੰ ਅੱਗੇ ਉਹ ਅਟਕ ਦਰਿਆ ਟਪਾ ਕੇ ਜਿਹੜੇ ਆਉਣ ਵਾਲੇ ਪੰਜਾਬ ਦੀ ਧਰਤੀ ਦੇ ਸੂਰੇ ਬਹਾਦਰ ਯੋਧੇ ਸਿੰਘ ਨੇ, ਮੈਂ ਉਹਨਾਂ ਨੂੰ ਵੀ ਆਪਣੇ ਨਾਲ ਰਲਾ ਲਵਾਂ। ਅਬਦਾਲੀ ਦੇ ਖਿਲਾਫ ਨੇ, ਉਹ ਵੀ ਮੇਰੀ ਮਦਦ ਕਰਨਗੇ। ਤੋ ਜਵਾਹਰ ਮੱਲ ਨੇ ਖਾਲਸੇ ਦੇ ਕੋਲ ਫਿਰ ਆਪਣੇ ਵਕੀਲ ਭੇਜੇ ਕਿ ਪੰਥ ਨੂੰ ਸਿੰਘਾਂ ਨੂੰ ਮੈਂ ਆਪਣੇ ਨਾਲ ਰਲਾਵਾਂ, ਮੇਰੇ ਨਾਲ ਰਲਣ ਤੇ ਅਬਦਾਲੀ ਨਾਲ ਚੰਗੀ ਤਰ੍ਹਾਂ ਡਟ ਕੇ ਦੋ ਹੱਥ ਕਰਕੇ ਮੁਕਾਬਲਾ ਕਰੀਏ, ਤੈਨੂੰ ਇਹੋ ਜਿਹਾ ਭਜਾਈਏ ਵੀ ਆਵੇ ਨਾ ਮੁੜ ਕੇ ਹਿੰਦੁਸਤਾਨ ਚ। ਏਦਾਂ ਜਵਾਹਰ ਮੱਲ ਨੇ ਇਹ ਸੋਚ ਬਣਾਈ,
ਲੱਦ ਮਾਇਆ ਬੋ ਗੱਡੇ ਫੀਲ,
ਇਹਨੇ ਕੀ ਕੀਤਾ, ਆਖਿਆ ਪੰਥ ਨੂੰ ਨਜਰਾਨੇ ਭੇਟ ਕਰੀਏ, ਪੰਥ ਨੂੰ ਨਜਰਾਨਾ ਭੇਟ ਕਰਕੇ ਪੰਥ ਖੁਸ਼ ਹੋਵੇਗਾ। ਇਹਨੇ ਗੱਡੇ ਲੱਦ ਕੇ ਮਾਇਆ ਦੇ, ਮਾਇਆ ਬੜੀ ਸੀ ਜਵਾਹਰ ਮੱਲ ਕੋਲ, ਆਗਰਾ ਸਾਰਾ ਇਹਨੇ ਲੁੱਟਿਆ ਸੀ। ਇਹਨੇ ਬਹੁਤ ਸਾਰੇ ਗੱਡੇ ਊਠ ਉਹ ਲੱਦ ਕੇ ਨਾ ਰਾਜਸਾਜ ਨਾਲ ਮਾਇਆ ਦੇ ਨਾਲ ਉਹ ਪੰਥ ਦੇ ਕੋਲ ਭੇਜੇ, ਖਾਲਸੇ ਕੋਲ ਭੇਜੇ।
ਨਾਮ ਬ੍ਰਿੰਦਾਬਨ ਮਥੁਰਾ ਦਾਸ,
ਦੋ ਵਕੀਲ ਭੇਜੇ ਆਪਣੇ ਕਿਹੜੇ, ਇੱਕ ਦਾ ਨਾਮ ਸੀ ਬ੍ਰਿੰਦਾਬਨ ਤੇ ਦੂਜੇ ਦਾ ਨਾਂ ਸੀ ਮਥੁਰਾ ਦਾਸ। ਜਵਾਹਰ ਮੱਲ ਨੇ ਆਪਣੇ ਦੋ ਵਕੀਲ ਮਾਇਆ ਦੇ ਨਜਰਾਨੇ ਦੇ ਕੇ ਖਾਲਸੇ ਪੰਥ ਦੀ ਸ਼ਰਨ ਭੇਜੇ। ਪੰਥ ਦੇ ਜਰਨੈਲ ਉਹਨਾਂ ਸਮਿਆਂ ਚ ਜੱਸਾ ਸਿੰਘ ਜੀ, ਆਹਲੂਵਾਲੀਆ ਸਾਹਿਬ, ਬੜੇ ਬੜੇ ਮਹਾਨ ਯੋਧੇ, ਚੜ੍ਹਤ ਸਿੰਘ ਵਰਗੇ ਯੋਧੇ ਜਰਨੈਲ ਸੀ, ਉਹਨਾਂ ਦੇ ਕੋਲ ਭੇਜਿਆ।
ਆਏ ਕਯੋ ਉਨ ਖਾਲਸੇ ਪਾਸ,
ਵਕੀਲ ਬ੍ਰਿੰਦਾਬਨ ਤੇ ਦੂਸਰਾ ਵਕੀਲ ਮਥੁਰਾ ਦਾਸ, ਜਿਹੜਾ ਜਵਾਹਰ ਮੱਲ ਵੱਲੋਂ ਆਏ ਨੇ, ਪੰਥ ਕੋਲ ਆ ਕੇ ਪਹਿਲਾਂ ਇਹਨਾਂ ਨੇ ਹੱਥ ਜੋੜੇ, ਸੀਸ ਝੁਕਾ ਕੇ ਕੁਨਸ ਕੀਤੀ, ਨਮਸਕਾਰ ਕੀਤੀ ਤੇ ਕਹਿਣ ਲੱਗੇ,
ਹਮ ਤੁਮ ਛਤਰੀ ਹਿੰਦੂ ਧਰਮ,
ਕਹਿਣ ਲੱਗੇ ਜੀ ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ, ਸਾਡਾ ਧਰਮ ਹਿੰਦੂ ਧਰਮ ਹੈ, ਸਨਾਤਨ ਧਰਮ ਹਿੰਦੁਸਤਾਨ ਦੇ ਅਸੀਂ ਵਸ਼ਿੰਦੇ ਹਾਂ, ਤੁਸੀਂ ਵੀ ਇਸ ਧਰਤੀ ਦੇ ਮੂਲ ਮਾਲਕ ਹੋ,
ਏਕੋ ਜਾਤ ਓ ਏਕੋ ਕਰਮ,
ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ, ਤੁਸੀਂ ਵੀ ਅਬਦਾਲੀ ਨਾਲ ਲੜ ਰਹੇ ਹੋ ਤੇ ਅਸੀਂ ਵੀ ਅਬਦਾਲੀ ਨਾਲ ਮੱਥਾ ਲਾਇਆ ਹੋਇਆ।
ਸੰਤ ਰੱਛਕ ਓ ਗਊ ਰੱਛਿਆ,
ਔਰ ਮੈਂ ਖਾਲਸੇ ਬਾਰੇ ਸੁਣਿਆ, ਮਥੁਰਾ ਦਾਸ ਕਹਿੰਦਾ ਵਕੀਲ ਕਿ ਮੈਂ ਖਾਲਸੇ ਬਾਰੇ ਸੁਣਿਆ ਕਿ ਖਾਲਸਾ ਸੰਤ ਜਨਾਂ ਦੀ, ਗਰੀਬ ਤੇ ਗਊ ਦੀ ਰੱਖਿਆ ਕਰਦਾ। ਖਾਲਸਾ ਸੰਤਾਂ ਦੀ, ਭਗਤਾਂ ਦੀ, ਗਰੀਬਾਂ ਦੀ, ਗਊਆਂ ਵਾਂਗੂ ਮਜ਼ਲੂਮਾਂ ਦੀ ਰੱਖਿਆ ਕਰਦਾ ਹੈ।
ਤੁਰਕ ਦੁਸ਼ਟ ਕੋ ਚਾਏ ਪਛਿਆ,
ਔਰ ਜਿਹੜੇ ਮਲੇਛ ਨੇ, ਜ਼ਾਲਮ ਨੇ, ਜਰਵਾਣੇ ਨੇ, ਉਹਨਾਂ ਜਰਵਾਣੇ ਨੂੰ ਖਾਣ ਵਾਲੇ ਹੋ ਤੁਸੀਂ, ਉਹਨਾਂ ਨੂੰ ਪੱਖਣ ਵਾਲੇ, ਉਹਨਾਂ ਦਾ ਨਾਸ਼ ਕਰਨ ਵਾਲੇ। ਜਦੋਂ ਤੇਗ ਬਾਰੇ ਪੁੱਛਿਆ ਨਾ ਤੇ ਤੇਗ ਬਾਰੇ ਜਵਾਬ ਦਿੱਤਾ, ਜਰਵਾਣੇ ਕੀ ਪੱਖਿਆ, ਗਊ ਗਰੀਬ ਕੀ ਰੱਖਿਆ। ਤੁਸੀਂ ਇਹ ਤਲਵਾਰ ਜਰਵਾਣੇ ਨੂੰ ਪੱਖਣ ਲਈ ਔਰ ਗਊਆਂ ਸਮਾਨ ਜਿਹੜੇ ਗਰੀਬ ਨੇ, ਨਿਵਾਣੇ ਨੇ, ਉਹਨਾਂ ਨੂੰ ਰੱਖਣ ਲਈ ਇਹ ਤੇਗ ਧਾਰਨ ਕੀਤੀ ਹੈ। ਮੈਂ ਇਹ ਖਾਲਸੇ ਬਾਰੇ ਸੁਣਿਆ,
ਦੋਹਰਾ ਹਿੰਦੂ ਲਾਜ ਹਮ ਤੁਮ ਇਕੈ, ਉਹਨੇ ਮਜ਼ਹਬ ਦੀਨਦਾਰ,
ਸਾਡੀ ਲਾਜ ਇੱਕੋ ਹੀ ਹੋ ਗਈ ਫਿਰ ਤਾਂ, ਅਸੀਂ ਵੀ ਆਪਣੇ ਖਿੱਤੇ ਲਈ ਲੜ ਰਹੇ ਹਾਂ, ਤੁਸੀਂ ਵੀ ਇਹ ਧਰਤੀ ਦੇ ਮਾਲਕ ਹੋ, ਵੈਰੀਆਂ ਨੂੰ ਸੋਧਣ ਵਾਸਤੇ, ਜਰਵਾਣਿਆਂ ਨੂੰ ਨਾਸ਼ ਕਰਨ ਲਈ ਲੜ ਰਹੇ ਹੋ, ਇਸ ਕਰਕੇ ਆਪਣਾ ਦੋਹਾਂ ਦਾ ਦੁਸ਼ਮਣ ਇੱਕੋ ਹੈ, ਉਹ ਦੀਨਦਾਰ ਸਾਡੇ ਦੁਸ਼ਮਣ ਹਨ।
ਇਸ ਪਰ ਤਰੋ ਧਿਆਨ ਤੁਮ, ਆਏ ਕਰੋ ਧਰਮ ਪ੍ਰਤਿਪਾਲ,
ਆਪਣੇ ਧਰਮ ਦੀ ਪ੍ਰਤਿਪਾਲਣਾ ਕਰੋ ਤੇ ਆ ਕੇ ਸਾਡੇ ਵੱਲ ਧਿਆਨ ਕਰੋ।
ਜੋ ਪਈ ਔਰ ਸਿੱਕੋ ਉਹ ਦਾਰੂ ਲਈਏ,
ਅਸੀਂ ਤੁਹਾਨੂੰ ਮਦਦ ਕਰਾਂਗੇ, ਸਾਡੇ ਕੋਲੋ ਦਾਰੂ ਸਿੱਕਾ ਜੋ ਚਾਹੀਦਾ ਜੰਗ ਦੇ ਮੈਦਾਨ ਜੀ ਇਹ ਤੁਹਾਡਾ ਹੈ,
ਲਓ ਆਈ ਰਲ ਹਮਰੇ ਨਾਲ,
ਇਸ ਕਰਕੇ ਜੋ ਆਪਣਾ ਹੈ ਤੁਸੀਂ ਉਹ ਸਾਡੇ ਨਾਲ ਰਲ ਕੇ ਲਵੋ, ਇਹ ਸਾਰੇ ਭਾਰਤ ਖੰਡ ਵਿੱਚ ਜੋ ਕੁਝ ਹੈ ਤੁਹਾਡਾ ਵੀ ਹੈ ਤੇ ਆਓ ਸਾਡੇ ਨਾਲ ਰਲ ਕੇ ਲੈ ਲਵੋ,
ਜੋ ਹੈ ਤੁਮਕੋ ਹਿੰਦ ਕੀ ਲਾਜ,
ਤੁਹਾਨੂੰ ਲਾਜ ਹੈ,
ਆਏ ਕਰੋ ਅਬ ਹਮਕੋ ਕਾਜ,
ਆ ਕੇ ਸਾਡਾ ਕਾਰਜ ਕਰੋ, ਅਬਦਾਲੀ ਦੇ ਖਿਲਾਫ ਆ ਕੇ ਸਾਡੇ ਨਾਲ ਹੋ ਕੇ ਰਲ ਕੇ ਲੜੋ,
ਗਿਲ ਜੋ ਆਇਓ ਦੀਨੇ ਕਾਜ,
ਗਿਲ ਜੇ ਆਏ ਨੇ ਆਪਣੇ ਦੀਨ ਦੇ ਕਾਜ ਲਈ, ਆਪਣੇ ਦੀਨ ਤੇ ਮਜ਼ਬ ਲਈ,
ਵੜਿਓ ਦੀਨ ਮਦ ਦਿੱਲੀ ਪਾਜ,
ਔਰ ਜਿਹੜੇ ਬਹੁਤੇ ਦੀਨੀਏ ਨੇ ਉਹ ਚੱਲ ਕੇ ਦਿੱਲੀ ਵਿੱਚ ਭੱਜ ਕੇ ਵੜ ਗਏ ਨੇ ਰੁਹੇਲੇ ਨਜੀਬੇ ਨਾਲ,
ਉਸੇ ਅਰਜ਼ ਖਾਲਸੇ ਮੰਨ ਲਈ,
ਜਦੋਂ ਮਥੁਰਾ ਦਾਸ ਤੇ ਬ੍ਰਿੰਦਾਬਨ ਇਹ ਦੋਨਾਂ ਵਕੀਲਾਂ ਨੇ ਜਿਹੜੇ ਜਵਾਹਰ ਮੱਲ ਕੋਲੋਂ ਆਏ ਸੀ ਭਰਤਪੁਰੇ ਤੋਂ, ਇਹਨਾਂ ਦੀ ਬੇਨਤੀ ਖਾਲਸੇ ਪੰਥ ਨੇ ਮੰਨ ਲਈ, ਪ੍ਰਵਾਨ ਕਰ ਲਈ,
ਚੜਿਓ ਤੁਰਤ ਕਛ ਦੇਰ ਨ ਕਈ,
ਖਾਲਸਾ ਝੱਟ ਤਿਆਰ ਹੋ ਗਿਆ, ਸਿੰਘਾਂ ਨੂੰ ਤਾਂ ਅਬਦਾਲੀ ਨਾਲ ਲੜਨ ਦੀਆਂ ਪਹਿਲਾਂ ਕਚੀਚੀਆਂ ਵੱਟਦੇ, ਉਹਨਾਂ ਨੂੰ ਬਾਬੇ ਗੁਰਬਖਸ਼ ਸਿੰਘ ਦੀ ਸ਼ਹੀਦੀ ਦਾ ਵੀ ਰੋਸ ਸੀ ਸਿੰਘਾਂ ਨੂੰ, ਕਹਿੰਦੇ ਸਿੰਘ ਝੱਟ ਤਿਆਰ ਹੋ ਗਏ, ਘੋੜਿਆਂ ਦੀਆਂ ਕਾਠੀਆਂ ਤੇ ਸਵਾਰ ਹੋ ਗਏ,
ਛੱਡੇ ਕਬੀਲੇ ਮਾਲਵੇ ਮਾਏ,
ਹੁਣ ਖਾਲਸੇ ਨੇ ਆਪਣੇ ਕਬੀਲੇ ਪਰਿਵਾਰ ਬੱਚੇ ਬਜ਼ੁਰਗ ਉਹਨਾਂ ਨੂੰ ਵੀ ਪਹਿਲਾਂ ਸੇਫ ਜਗ੍ਹਾ ਤੇ ਪਹੁੰਚਾਉਣਾ ਸੀ, ਸੇਫ ਜਗ੍ਹਾ ਕਿਹੜੀ ਸੀ, ਆ ਮਾਲਵੇ ਦਾ ਇਲਾਕਾ ਜਿਹੜਾ ਜੰਗਲ ਦਾ ਇਲਾਕਾ, ਆ ਬਠਿੰਡੇ ਦਾ, ਇਧਰ ਮਹਿਰਾਜ ਦਾ, ਜਗਰਾਵੇ ਦਾ, ਇਹ ਸਿੰਘਾਂ ਦਾ ਉਹ ਟਿਕਾਣੇ ਨੇ ਜਿੱਥੇ ਆਪਣੇ ਪਰਿਵਾਰਾਂ ਨੂੰ ਬੇਫਿਕਰੇ ਹੋ ਕੇ ਛੱਡ ਜਾਂਦੇ ਤੇ ਵੈਰੀਆਂ ਨਾਲ ਲੜਦੇ ਸੀ, ਤੋ ਸਿੰਘਾਂ ਆਖਿਆ ਪਿੱਛੋਂ ਟੱਬਰ ਦਾ ਨੁਕਸਾਨ ਹੋਵੇਗਾ ਜਦੋਂ ਜਾਵਾਂਗੇ ਅਬਦਾਲੀ ਨਾਲ ਲੜਨ, ਤੋ ਖਾਲਸੇ ਨੇ ਆਪਣੇ ਜਿੰਨੇ ਕਬੀਲੇ ਸਨ ਉਹ ਮਾਲਵੇ ਵਿੱਚ ਲਿਆ ਕੇ ਛੱਡੇ,
ਬਹੇ ਬਿਰਾੜਨ ਸਭਨ ਪਾਏ,
ਸ਼ੁਰੂ ਸ਼ੁਰੂ ਵਿੱਚ ਪਹਿਲਾਂ ਇੱਥੋਂ ਦੇ ਕੁਝ ਬਿਰਾੜ ਸਿੰਘਾਂ ਨਾਲ ਖੈਂਦੇ ਰਹੇ, ਪਰ ਬਾਅਦ ਚੋਂ ਵੀ ਸਾਰੇ ਪ੍ਰੇਮੀ ਬਣ ਗਏ, ਪੰਥ ਦੇ ਰਿਸ਼ਤੇਦਾਰੀਆਂ ਪੈ ਗਈਆਂ, ਧੀਆਂ ਪੁੱਤ ਆਪੋ ਵਿੱਚ ਵਿਆਹੇ ਗਏ, ਸੰਬੰਧ ਜੁੜ ਗਏ, ਉਹਨਾਂ ਬਰਾੜਾਂ ਦੇ ਘਰਾਂ ਵਿੱਚ ਹੀ ਜਿਹੜੇ ਇੱਧਰ ਮਾਲਵੇ ਦੇ ਇਲਾਕੇ 'ਚ ਰਹਿੰਦੇ ਸਨ ਜਾਂ ਗਿੱਲ ਸਨ, ਉਹਨਾਂ ਦੇ ਘਰਾਂ ਵਿੱਚ ਆਪਣੇ ਪਰਿਵਾਰ ਛੱਡੇ,
ਜਾਏ ਦਬਾਈ ਬਾਂਗਰ ਕੌਣ,
ਤੇ ਸਿੰਘ ਪੰਥ ਜਿੰਨਾ ਸੀ ਇਕੱਠੇ ਹੋ ਕੇ, ਆਹ ਜਿਹੜਾ ਬਾਂਗਰ ਦੀ ਕੌਣ ਦਾ ਇਲਾਕਾ ਇੱਧਰ ਕਰਨਾਲ ਦੇ ਸਿਰੇ ਵਾਲੇ ਪਾਸਿਓਂ ਪਾਣੀਪਤ ਦੇ ਨੇੜੇ ਤੇੜੇ, ਇਹ ਜਿਹੜੀ ਕੌਣ ਸੀ ਇੱਕ ਪਾਸੇ ਦੀ, ਉਹ ਪੰਥ ਨੇ ਜਾ ਦੱਬੀ,
ਰੋਕ ਲਿਓ ਆਨਵੜ ਨੇ ਠੌਨ,
ਇਧਰੋਂ ਦਿੱਲੀ ਨੂੰ ਸਪਲਾਈ ਜਾਂਦੀ ਸੀ ਅੰਨ ਪਾਣੀ, ਅੰਨ ਜਿਹੜਾ ਖੇਤਾਂ ਦਾ ਵਿੱਚੋਂ ਇਧਰੋਂ ਬਾਂਗਰ ਚੋਂ ਇਧਰੋਂ ਪੰਜਾਬ ਦੇ ਇਲਾਕੇ ਚੋਂ ਇਹ ਜਿਹੜਾ ਅੰਨ ਜਾਂਦਾ ਸੀ ਨਾ, ਉਹ ਸਾਰੀ ਸਪਲਾਈ ਖਾਲਸੇ ਨੇ ਜਾ ਕੇ ਰੋਕਦੀ ਵੀ ਦਿੱਲੀ ਦੇ ਵਿੱਚ ਅੰਨ ਪਾਣੀ ਰਾਸ਼ਨ ਨਹੀਂ ਜਾਣ ਦੇਣਾ,
ਬਹੁਤ ਤੰਗੀ ਤੈ ਪਈ ਅਨਾਜ,
ਅੱਗੇ ਨਜੀਬਾ ਵੇਖੇ ਅਨਾਜ, ਇਹ ਨਹੀਂ ਵੀ ਅਨਾਜ ਹੋਣੀ ਜਾਣ ਲੱਗਾ ਦਿੱਲੀ ਵਾਲੇ ਪਾਸੇ, ਉਦੋਂ ਵੀ ਪਹਿਲਾਂ ਇਸੇ ਪਾਸੇ ਹੀ ਅਨਾਜ ਜਾਂਦਾ ਸੀ, ਤੇ ਜਾ ਕੇ ਅਨਾਜ ਰੋਕ ਦਿੱਤਾ ਖਾਲਸੇ ਨੇ, ਹੁਣ ਦਿੱਲੀ ਵਾਲੇ ਲੱਗੇ ਕੰਮਣ ਉੱਥੇ ਬੈਠੇ ਜਿਹੜੇ ਨਜੀਬੇ ਵਰਗੇ ਸੀ, ਵੀ ਅੰਨ ਤੋਂ ਬਿਨਾਂ ਹੁਣ ਤੇਲ ਥੋੜੀ ਪੀਣਾ ਜਿਹਦੇ ਉਹ ਮਾਲਕ ਸੀ, ਵੀ ਤੇਲ ਲਿਆਉਂਦੇ ਆ ਖਰੀਦ ਕੇ, ਅੰਨ ਤਾਂ ਖਾਣਾ ਹੀ ਪੈਣਾ ਸੀ ਨਾ, ਦੋ ਪ੍ਰਸ਼ਾਦੇ, ਉਹ ਅੰਨ ਚਾਹੀਦਾ, ਅੰਨ ਇੱਧਰੋਂ ਜਾਂਦਾ ਸੀ, ਤੋ ਇਸ ਪ੍ਰਕਾਰ ਨਾਲ ਉਹ ਅੰਨ ਪਾਣੀ ਜਾ ਕੇ ਖਾ, ਪਾਣੀ ਵੀ ਤਕਰੀਬਨ ਇੱਧਰੋਂ ਜਾਂਦਾ ਸੀ, ਪਾਣੀ ਵੀ ਰੋਕ ਲਿਆ, ਅੰਨ ਵੀ ਰੋਕ ਲਿਆ, ਹੁਣ ਉਹ ਵੇਖਣ ਦਿੱਲੀ ਵਿੱਚ ਨਜੀਬਾ ਬੜਾ ਪਰੇਸ਼ਾਨ ਹੋ ਗਿਆ, ਜਿਹੜਾ ਪਿਛਲੇ ਕਈ ਮਹੀਨਿਆਂ ਤੋਂ ਬੈਠਾ ਸੀ, ਭਰਤਪੁਰੀਏ ਦੇ ਕਾਬੂ ਨਹੀਂ ਸੀ ਆਏ, ਭਰਤਪੁਰੀਆ ਜਵਾਹਰ ਮੱਲ ਵੀ ਸੀ ਉੱਥੇ, ਉਹਦੇ ਕਾਬੂ ਨਹੀਂ ਸੀ ਆਉਂਦਾ, ਇੱਧਰੋਂ ਸਿੰਘਾਂ ਨੇ ਜਾ ਕੇ ਕਾਬੂ ਕਰ ਲਿਆ, ਪਹਿਲਾਂ ਹੀ ਨਜੀਬੇ ਦੀ ਨੱਕ ਦਮ ਕਰ ਦਿੱਤਾ, ਅੰਨ ਵੀ ਰੋਕ ਲਿਆ, ਪਾਣੀ ਵੀ ਰੋਕ ਲਿਆ,
ਦਿੱਲੀ ਛੱਡ ਛੱਡ ਲੋਕ ਜਾਏ ਪਾਜੇ,
ਹੁਣ ਜਿਹੜੇ ਲੋਕ ਦਿੱਲੀ ਰਹਿੰਦੇ ਸੀ ਛੱਡ ਛੱਡ ਕੇ ਭੱਜਣ ਲੱਗੇ ਜਾਣ ਲੱਗੇ,
ਦੋਹਰਾ ਉਤੇ ਸ਼ਾਹੀਏ ਸੁਣ ਖਬਰ ਬਹੁ ਸੰਸਾ ਚਿਤਕੀਨ,
ਕਹਿੰਦੇ ਉਧਰ ਅਬਦਾਲੀ ਨੂੰ ਵੀ ਸੁਨੇਹਾ ਮਿਲਿਆ, ਉਹ ਹਾਲੇ ਟੁਰਿਆ ਨੀ, ਜੰਡਿਆਲੇ ਹੀ ਬੈਠਾ ਸੀ ਅੰਮ੍ਰਿਤਸਰ ਸਾਹਿਬ ਦੇ ਕੋਲ, ਅਬਦਾਲੀ ਦਿੱਲੀ ਨੇ, ਉਹਦੇ ਤੋਂ ਪਹਿਲਾਂ ਸਿੰਘ ਉੱਥੇ ਪਹੁੰਚ ਗਏ, ਉਹ ਹਾਲੇ ਬਾਬੇ ਗੁਰਬਖਸ਼ ਸਿੰਘ ਨਾਲ ਲੜ ਕੇ ਅੱਗੇ ਵਧਿਆ ਹੀ ਨਹੀਂ ਸੀ, ਉੱਥੇ ਹੀ ਸੀ ਪਿੱਛੇ, ਜਦੋਂ ਖਬਰ ਹੋਈ ਅਬਦਾਲੀ ਨੂੰ ਵੀ ਸਿੰਘ ਤਾਂ ਉੱਥੇ ਜਾ ਪਹੁੰਚੇ ਆ ਪਹਿਲਾਂ ਹੀ, ਉਹਨੂੰ ਪਿੱਸੂ ਪੈਣੇ ਸ਼ੁਰੂ ਹੋ ਗਿਆ ਬਦਾਲੀ ਨੂੰ, ਉਹਨੂੰ ਚਿੰਤਾ ਪੈ ਗਈ, ਫਿਕਰ ਪੈ ਗਿਆ। ਉਹ ਨਹੀਂ ਸੀ ਡਰਦਾ ਨਾ ਮਰਾਠਿਆਂ ਕੋਲੋਂ ਨਾ ਹਿੰਦੁਸਤਾਨ ਜਿਹੜੇ ਮੁਗਲ ਸੀ ਉਹਨਾਂ ਕੋਲੋਂ ਵੀ ਨਹੀਂ ਸੀ ਡਰਦਾ। ਅਬਦਾਲੀ ਡਰਦਾ ਸੀ ਖਾਲਸੇ ਦੇ ਡਾਢੇ ਹੱਥਾਂ ਤੋਂ, ਤਾਂ ਹੀ ਤਾਂ ਉਹ ਕਹਿੰਦਾ ਸੀ ਇਹਨਾਂ ਨੂੰ ਮੁਕਾਓ, ਕਦੇ ਦਰਬਾਰ ਸਾਹਿਬ 'ਤੇ ਹਮਲਾ ਕਰਦਾ, ਕਦੇ ਵੱਡੇ ਘੱਲੂ ਘਾਰੇ 'ਚ ਜਾ ਕੇ। ਨਹੀਂ ਤਾਂ ਸਿੰਘਾਂ ਕੋਲ ਕੋਈ ਜ਼ਮੀਨ ਥੋੜ੍ਹੀ ਸੀ ਜਾਂ ਕੋਈ ਜਾਇਦਾਦ ਥੋੜ੍ਹੀ ਸੀ ਜਿਹੜੀ ਅਬਦਾਲੀ ਨੇ ਖੋਹਣੀ ਸੀ, ਉਹ ਤਾਂ ਖੋ ਹੀ ਲਿਆਉਂਦਾ ਸੀ। ਦਿੱਲੀਓਂ ਵੀ ਭਰ ਲਿਆਉਂਦਾ ਸੀ ਖਜ਼ਾਨੇ, ਆਗਰੇ 'ਚੋਂ ਵੀ ਲਿਆਉਂਦਾ ਸੀ, ਮਥੁਰਾ ਵੀ ਲੁੱਟ ਲਿਆਉਂਦਾ ਸੀ, ਸਾਰਾ ਦਿੱਲੀ ਉਗਰਾਹ ਲਿਆਉਂਦਾ ਸੀ। ਖਾਲਸੇ ਕੋਲ ਕਿਹੜਾ ਉਦੋਂ ਜ਼ਮੀਨਾਂ ਸੀ ਜਾਂ ਕਿਹੜੀਆਂ ਕੋਈ ਜਾਇਦਾਦਾਂ ਸੀ ਖਾਲਸੇ ਕੋਲ? ਉਹ ਖਾਲਸੇ ਨੂੰ ਕਿਉਂ ਮਾਰਦਾ ਸੀ? ਵੀ ਇਹ ਮੈਨੂੰ ਲੁੱਟਦੇ ਆ ਕੇ, ਮੈਨੂੰ ਤੰਗ ਕਰਦੇ, ਇਹਨਾਂ ਤੋਂ ਹੀ ਡਰਦਾ ਸੀ। ਕਰੜੇ ਹੱਥ ਸੀ ਖਾਲਸੇ ਦੇ, ਗਿਲਜਿਆਂ ਨੂੰ ਤਾਂ ਰਾਤ ਨੂੰ ਸੁਪਨੇ ਵਿੱਚ ਵੀ ਡਰ ਖਾਲਸੇ ਦਾ ਹੀ ਹੁੰਦਾ ਸੀ, ਹੋਰ ਉਹਨਾਂ ਨੂੰ ਡਰ ਨਹੀਂ ਸੀ ਹੁੰਦਾ ਹਿੰਦੁਸਤਾਨ 'ਚ ਆ ਕੇ। ਉਹ ਇਸੇ ਕਰਕੇ ਡਰਦੇ ਸੀ ਵੀ ਇਹ ਸਿੰਘ ਨਾ ਸਾਡੇ 'ਤੇ ਹਮਲਾ ਕਰ ਦੇਣ। ਜਦੋਂ ਸਿੰਘ ਪਹੁੰਚ ਗਏ ਪਹਿਲਾਂ ਹੀ ਬਾਂਗਰ ਦੇ ਇਲਾਕੇ ਵਾਲੀ ਤਕੋਣ ਦੱਬ ਲਈ ਦਿੱਲੀ ਦੇ ਨੇੜੇ, ਇਧਰ ਅਬਦਾਲੀ ਨੂੰ ਪਹਿਲਾਂ ਹੀ ਚਿੰਤਾ ਪੈ ਗਈ।
ਲਾਈ ਹੋਕੇ ਸਿਰ ਤੁਨੇ ਧੁਨ ਧੁਨ ਖੁਨੇ ਜ਼ਮੀਨ।
ਅਬਦਾਲੀ ਬਿਮਾਰ ਵੀ ਸੀ, ਨੱਕ ਦੇ ਉੱਤੇ ਉਹ ਸੱਟ ਵੱਜੀ ਸੀ, ਦਰਬਾਰ ਸਾਹਿਬ ਦੀ ਜਿਹੜੀ ਇੱਟ ਵੱਜੀ ਸੀ ਨੱਕ 'ਤੇ, ਉਹ ਨਸੂਰ ਸੀ। ਹੌਕਾ ਲੈਂਦਾ ਠੰਡਾ ਜਿਹਾ, ਠੰਡੇ ਠੰਡੇ ਹੌਕੇ ਭਰਦਾ, ਲੰਮੇ ਸਾਹ ਲੈਂਦਾ, ਸਿਰ ਧੁਨਦਾ, ਤੇ ਬੜੀ ਜ਼ਮੀਨ ਨਾ ਇੱਦਾਂ ਉਂਗਲ ਨਾਲ ਖੋਤਰੀ ਜਾਂਦਾ, ਕਦੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੋਤਰੀ ਜਾਂਦਾ ਵੀ ਆਹ ਕੀ ਹੋ ਗਿਆ, ਵੀ ਮੈਂ ਤਾਂ 30 ਕਰੋੜ ਲੈਣ ਆਇਆ ਸੀ ਨਜੀਬੇ ਕੋਲੋਂ, ਜਾਪਦਾ ਜਿਹੜਾ ਕੋਲ ਹੈ ਉਹ ਵੀ ਖਵਾ ਕੇ ਜਾਵਾਂਗਾ, ਹੁਣ 30 ਕਰੋੜ ਤਾਂ ਕੀ ਮਿਲਣਾ ਸੀ, ਉੱਥੇ ਤਾਂ ਪਹੁੰਚਣ ਹੀ ਨਹੀਂ ਦੇਣਾ, ਰਾਹ 'ਚ ਪਹਿਲਾਂ ਹੀ ਖਾਲਸਾ ਤਿਆਰ ਬਰ ਤਿਆਰ ਬੈਠਾ। ਬਾਬੇ ਜੱਸਾ ਸਿੰਘ ਆਲੂ ਵਾਲੀਏ ਵਰਗੇ ਜਰਨੈਲ ਬੈਠੇ ਆ ਉੱਥੇ, ਬਾਬੇ ਬਘੇਲ ਸਿੰਘ ਵਰਗੇ ਜਰਨੈਲ ਬੈਠੇ ਆ। ਬੜਾ ਡਰ ਗਿਆ ਅਬਦਾਲੀ, ਇਹਨੇ ਸੋਚਿਆ ਹੁਣ ਨਹੀਂ ਜਾਂਦਾ ਦਿੱਲੀ। ਨਜੀਬਾ ਕਹੇ ਆਓ ਅਬਦਾਲੀ ਸਾਹਿਬ ਆਓ, ਕਦੋਂ ਆਉਣਾ ਹੁਣ? ਉਹਨੂੰ ਲਾਰਾ ਜਿਹਾ ਲਾ ਕੇ, ਮੇਰੀ ਨਾ ਫੌਜ ਬਿਮਾਰ ਹੈ, ਉਹਨਾਂ ਨੂੰ ਹੈਜਾ ਹੋ ਗਿਆ, ਥੋੜ੍ਹੇ ਜਿਹੇ ਰਾਜੀ ਹੋ ਜਾਣ ਉਹਨਾਂ। ਉਹ ਚਾਹੁੰਦਾ ਸੀ ਵੀ ਹੁਣ ਇੱਥੋਂ ਹੀ ਛੁਟਕਾਰਾ ਕਰਕੇ ਮੁੜ ਜਾਵਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਇਸ ਵਾਰ ਗਿਆ ਅਬਦਾਲੀ, ਬਾਬੇ ਗੁਰਬਖਸ਼ ਸਿੰਘ ਨੇ ਇਹੋ ਜਿਹਾ ਬੂਹਾ ਬੰਦ ਕੀਤਾ ਅਕਾਲ ਪੁਰਖ ਦੀ ਦਰਗਾਹ 'ਚ ਪੁਕਾਰ ਕਰਕੇ ਕਿ ਅਬਦਾਲੀ ਦੀ ਅਬਦਾਲੀ ਤੋਂ ਬਾਅਦ ਫਿਰ ਕੋਈ ਦੂਸਰਾ ਹਮਲਾਵਰ ਉਸ ਪਾਸਿਓਂ ਚੜ੍ਹ ਕੇ ਪੰਜਾਬ ਵਾਲੇ ਪਾਸੇ ਹਿੰਦੁਸਤਾਨ ਵਾਲੇ ਪਾਸੇ ਨਹੀਂ ਆਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕੇ ਖਾਲਸੇ ਪੰਥ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ
ਸਰਬਮਯਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਬੀਤ
ਹੇ ਅਪਰੰਪਰ ਹਰ ਹਰੇ
ਪੀਓ ਅਣਿਆਰ
ਹੇ ਸੰਤ ਕੈ ਸਦਾ ਸੰਗ
ਧਾਰਾਧਾਰ
ਹੇ ਠਾਕੁਰ ਹਉ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆ